ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ ਬਾਜਾਂ ਵਾਲੇ ਗੁਰ ਤੇਰੀ ਧਨ ਸਿੱਖੀ ਧਨ ਸਿੱਖੀ ਸਿੱਖੀ ਧਨ ਸਿੱਖੀ ਧਨ ਸਿੱਖੀ ਬਾਜਾਂ ਵਾਲੇ ਗੁਰ ਤੇਰੀ ਧਨ ਸਿੱਖੀ
ਧਨ ਸਿੱਖੀ
ਨਾਲੋਂ ਤਿੱਖੀ ਬਾਜਾਂ ਵਾਲ ਗੁਰ ਤੇਰੀ ਧਨ ਸਿੱਖੀ ਨਾਲ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਦੀਵਾ ਤੇਲ ਪਾ ਕੇ ਸਾਰੇ ਬਾਲ ਦੇਣੇ ਸਿੱਖੀ ਦੀਪ ਜਗਾਉਣਾ ਬੜਾ ਔਖਾ ਥਾਂ ਥਾਂ ਘਿਓ ਦੀ ਪਾਕ ਖੂਨ ਚਰਬੀ ਸਿੱਖੀ ਦੀਪ ਜਗਾਉਣਾ ਬੜਾ ਔਖਾ ਮਨੀ ਸਿੰਘ ਜੀ ਵਾਂਗਰਾਂ ਸ਼ਾਂਤ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ ਗੱਲਾਂ ਕਰਨ ਕਰਨੀਆਂ ਸੰਗਤੇ ਸੁਖਾਲੀਆਂ ਨੇ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਧੰਨ ਸਿੱਖੀ ਬਾਜਾਂ ਵਾਲੇ ਦੀ ਧੰਨ ਸਿੱਖੀ ਬਾਜਾਂ ਵਾਲੇ ਦੀ ਧੰਨ ਸਿੱਖੀ ਸਿੱਖੀ ਬਾਜਾਂ ਵਾਲੇ ਦੀ ਮਹਿਮਾ ਕਿਸ ਰਸਨਾ ਨਾਲ ਗਾਵਾਂ ਮਹਿਮਾ ਕਿਸ ਰਸਨਾ ਨਾਲ ਗਾਵਾਂ ਜੀ ਧੰਨ ਸਿੱਖੀ ਬਾਜਾਂ ਵਾਲੇ ਦੀ ਧੰਨ ਸਿੱਖੀ ਬਾਜਾਂ ਵਾਲੇ ਰਸਨਾ ਨਾਲ ਗਾਵਾਂ ਗਾਵਾਂ ਕਿਸ ਰਸਨਾ ਨਾਲ ਗਾਵਾਂ ਜੀ ਧੰਨ ਸਿੱਖੀ ਬਾਜਾਂ ਧੰਨ ਸਿੱਖੀ ਬਾਜਾਂ ਵਾਲੇ ਦੀ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਇੱਥੇ ਬਿਤਾਇਆ ਹੋਇਆ ਇੱਕ ਇੱਕ ਪਲ ਇੱਕ ਇੱਕ ਘੜੀ ਲਿਖੇ ਵਿੱਚ ਪੈ ਰਹੀ ਹੈ, ਕੋਈ ਘਾਟੇ ਵਾਲਾ ਸੌਦਾ ਨਹੀਂ। ਕਬੀਰ ਸਾਹਿਬ ਆਖਦੇ ਨੇ ਕਬੀਰ ਏ ਘੜੀ ਆਧੀ ਘੜੀ ਆਧੀ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ। ਰੱਬ ਦੇ ਪਿਆਰਿਆਂ ਨਾਲ ਗੋਸ਼ਟ ਕਰਨੀ, ਵਿਚਾਰ ਕਰਨੀ, ਸੱਤ ਅਸੱਤ ਦੀ ਵਿਚਾਰ ਕਰਨੀ, ਇਹਦੇ ਵਿੱਚ ਲਾਭ ਹੀ ਲਾਭ ਏ। ਬੀਜ ਰਹੇ ਹਾਂ ਇੱਕ ਦਿਨ ਵੱਢ ਲਵਾਂਗੇ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੰਗਤ ਜੀ, ਕਈ ਵਾਰੀ ਅਸੀਂ ਆਖਦੇ ਹਾਂ ਅੱਜ ਲਾਈਟ ਵਾਲੀ ਤਾਰ ਨੂੰ ਹੱਥ ਪੈ ਗਿਆ, ਕਰੰਟ ਲੱਗ ਗਿਆ, ਪਰ ਮੈਂ ਬਚ ਗਿਆ, ਬਸ ਮਰ ਚੱਲਿਆ ਸੀ ਬਚ ਗਿਆ। ਸਾਡੀ ਜ਼ਿੰਦਗੀ ਵਿੱਚ ਐਸਾ ਸਮਾਂ ਆਉਂਦਾ ਜਦੋਂ ਆਖਨੇ ਅੱਜ ਤੇ ਜੀ ਗੱਡੀ ਉੱਤੇ ਹੀ ਆ ਚੜੀ ਸੀ ਬਚ ਗਿਆ। ਸਾਰਿਆਂ ਦੀ ਜ਼ਿੰਦਗੀ ਚ ਆਉਂਦਾ, ਬਸ ਜੀ ਕੇਸ ਪੈ ਚੱਲਿਆ ਸੀ ਬਚ ਗਿਆ, ਐਕਸੀਡੈਂਟ ਹੋ ਚੱਲਿਆ ਸੀ ਬਸ ਪਤਾ ਨਹੀਂ ਕਿਵੇਂ ਬਚਿਆ। ਉਸ ਵੇਲੇ ਕੌਣ ਬਚਾਉਂਦਾ? ਉਸ ਵੇਲੇ ਬਚਾਉਂਦਾ ਸਾਡਾ ਕਰਮ, ਬੀਜ ਜੋ ਬੀਜਿਆ ਹੁੰਦਾ। ਇਹ ਨਹੀਂ ਪਤਾ ਉਹ ਅਸੀਂ ਅੱਜ ਸਵੇਰੇ ਹੀ ਬੀਜਿਆ ਹੋਵੇ, ਦੁਪਹਿਰ ਨੂੰ ਬਚ ਗਏ ਹੋਈਏ, ਦੋ ਮਿੰਟ ਪਹਿਲਾਂ ਹੀ ਬੀਜ ਕੇ ਆਏ ਹੋਈਏ। ਇਹ ਨਹੀਂ ਪਤਾ ਮਹੀਨਾ ਪਹਿਲਾਂ ਬੀਜਿਆ ਹੋਵੇ, ਇਹ ਨਹੀਂ ਪਤਾ ਸਾਲ ਪਹਿਲਾਂ ਬੀਜਿਆ, ਇਹ ਨਹੀਂ ਪਤਾ 10 ਸਾਲ ਪਹਿਲਾਂ ਕਿਤੇ ਸੰਗਤ ਵਿੱਚ ਘੰਟਾ ਲਾਇਆ। ਯਾਦ ਰੱਖਣਾ ਗੁਰਮੁਖੋ, ਸੱਚੇ ਪਾਤਸ਼ਾਹ ਕਿਸੇ ਦਾ ਹੱਕ ਨਹੀਂ ਰੱਖਦੇ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਂਦੀ ਗੁਰੂ ਘਰ ਚ। ਇਹ ਵਡਿਆਈ ਆ ਸਤਿਗੁਰ ਦੇ ਦਰ ਦੀ। ਕੋਈ ਬੰਦਾ ਮਨੋ ਗੁਰੂ ਘਰ ਵਿੱਚ ਇੱਕ ਭਾਂਡਾ ਵੀ ਚੁੱਕ ਕੇ ਮਾਂਜ ਦੇਵੇ, ਉਹਦਾ ਫਲ ਵੀ ਅਵਸ਼ ਮਿਲਦਾ। ਕਿਸੇ ਦਾ ਹੱਕ ਨਹੀਂ ਰੱਖਦੇ ਸਤਿਗੁਰੂ। ਤੇ ਯਾਦ ਰੱਖਣਾ, ਜੇ ਥੋੜਾ ਜਿਹਾ ਕੀਤਾ ਕਰਮ ਸਾਨੂੰ ਤਾਰ ਸਕਦਾ ਨਾ ਗੁਰਮੁਖੋ, ਤੇ ਥੋੜਾ ਜਿਹਾ ਕੀਤਾ ਮਾੜਾ ਕਰਮ ਸਾਨੂੰ ਮਾਰ ਵੀ ਸਕਦਾ। ਜੇ ਫਲ ਚੰਗੇ ਕਰਮਾਂ ਦਾ ਅਵਸ਼ ਮਿਲਦਾ, ਤੇ ਜਿਹੜੇ ਮਾੜੇ ਰੋਜ਼ ਬੀਜਨੇ ਆ ਫਲ ਉਹਨਾਂ ਦਾ ਵੀ ਅਵਸ਼ ਮਿਲਦਾ। ਤੇ ਯਾਦ ਰੱਖਣਾ, ਜੇ ਰੱਖਿਆ ਸਮਾਨ ਕਿਸੇ ਪੇਟੀ ਵਿੱਚ ਹੋਵੇ, ਸਾਰੀ ਅਲਮਾਰੀ ਫੋਲਦੇ ਰਹੋ, ਉਹਦੇ ਚੋਂ ਨਹੀਂ ਕੱਖ ਲੱਭਣਾ, ਜਿੱਥੇ ਰੱਖਿਆ ਉੱਥੋਂ ਹੀ ਮਿਲੇਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਸੁੱਖ ਲੈਣਾ ਹੈ, ਮਨ ਦੀ ਸ਼ਾਂਤੀ ਸਦਾ ਵਾਸਤੇ ਚਾਹੁੰਦਾ ਹੈ, ਜੋ ਸੁੱਖ ਕਉ ਚਾਹੈ ਸਦਾ ਸ਼ਰਨ ਰਾਮ ਕੀ ਲਿਹੈ। ਚੰਗੇ ਕਰਮਾਂ ਦਾ ਖਜ਼ਾਨਾ ਇਕੱਠਾ ਕਰੋ, ਦੁੱਖ ਨੇੜੇ ਆਵੇਗਾ ਜੀ। ਪਰ ਗੱਲ ਉਲਟਾ, ਬਾਬਾ ਫਰੀਦ ਸਾਹਿਬ ਨੇ ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਹਿੰਦੇ ਬੀਜਦਾ ਤੇ ਇਹ ਮਨੁੱਖ ਕਿੱਕਰ ਆ, ਤੇ ਫਿਰ ਤੇ ਸੂਲਾਂ ਲੱਗਣਗੀਆਂ, ਕੰਡੇ ਲੱਗਣਗੇ, ਪਰ ਭਾਲਦਾ ਇਹ ਬਜੌਰ ਦੀਆਂ ਦਾਖਾਂ। ਬਜੌਰ ਦੀਆਂ ਦਾਖਾਂ ਮਸ਼ਹੂਰ ਨੇ। ਕਹਿੰਦੇ ਭਾਲਦਾ ਮੇਵੇ, ਭਾਲਦਾ ਦਾਖਾਂ, ਬੀਜ ਬੀਜਦਾ ਕਿੱਕਰਾਂ ਦੇ। ਇਸ ਕਰਕੇ ਸਾਧ ਸੰਗਤ ਵਿੱਚ ਆਉਣ ਵਾਲੇ ਜਿਹੜੇ ਹਨ, ਉਹ ਇਹ ਹਮੇਸ਼ਾ ਯਾਦ ਰੱਖਣ ਕਿ 2 ਘੰਟੇ, 2.5 ਘੰਟੇ, 3 ਘੰਟੇ ਜਿਹੜੇ ਅਸੀਂ ਇੱਥੇ ਬਹਿ ਚੱਲੇ ਹਾਂ, ਚੰਗੇ ਕਰਮ ਜਮ੍ਹਾਂ ਹੋ ਗਏ ਨੇ, ਇਹਦਾ ਫਲ ਤੁਹਾਨੂੰ ਅੱਜ ਘਰ ਜਾਂਦਿਆਂ ਨੂੰ ਵੀ ਮਿਲ ਸਕਦਾ, ਮਹੀਨੇ ਨੂੰ ਵੀ ਮਿਲ ਸਕਦਾ, ਕੋਈ ਪਤਾ ਨਹੀਂ 10 ਸਾਲਾਂ ਨੂੰ ਮਿਲੇ, ਇਹ ਨਹੀਂ ਪਤਾ 50 ਸਾਲ ਨੂੰ ਫਲ ਮਿਲੇ। ਇਹ ਕਰਮ ਬਣ ਕੇ ਕਦੇ ਨਾ ਕਦੇ ਸਾਡੇ ਸਾਹਮਣੇ ਆ ਖਲੋਵੇਗਾ। ਸਤਿਗੁਰੂ ਕਿਸੇ ਦਾ ਹੱਕ ਨਹੀਂ ਰੱਖਦੇ। ਇਸ ਕਰਕੇ ਨਾਮ ਦਾ ਖਜ਼ਾਨਾ ਜਮ੍ਹਾਂ ਕਰਨਾ ਚਾਹੀਦਾ, ਜਿਹਦੇ ਵੱਲੋਂ ਅਸੀਂ ਬਿਲਕੁਲ ਖਾਲੀ, ਬਹੁਤ ਕਮਾਈ ਕੀਤੀ, ਪੈਸਾ ਕਮਾ ਲਿਆ, ਜਮ੍ਹਾਂ ਕਰ ਲਿਆ, ਜ਼ਮੀਨ ਬਣਾ ਲਈ, ਘਰ ਬਣਾ ਲਿਆ, ਪਰ ਇਹ ਚੰਗੇ ਕਰਮਾਂ ਦਾ ਖਜ਼ਾਨਾ ਕਿਸੇ ਵਿਰਲੇ ਗੁਰਮੁਖ ਕੋਲ ਜਮ੍ਹਾਂ ਹੁੰਦਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਵਿਰਲਿਆਂ ਕੋਲ ਨਾਮ ਦਾ ਖਜ਼ਾਨਾ ਜਮ੍ਹਾਂ ਹੁੰਦਾ, ਤੇ ਜਿਹੜੇ ਨਾਮ ਰੂਪੀ ਧਨ ਇਕੱਠਾ ਕਰਦੇ ਹਨ, ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਹੈ, ਹਮੇਸ਼ਾ ਜੈ ਜੈਕਾਰ ਹੁੰਦੀ ਹੈ। ਤੇ ਗੁਰਮੁਖੋ, ਸਾਡਾ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੰਘਾਂ ਦੀਆਂ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸਨ। ਪੰਚਮ ਪਾਤਸ਼ਾਹ 33 ਤਵੀ ਉੱਤੇ ਬੈਠੇ, ਸੀਸ ਵਿੱਚ ਪੈ ਰਿਹਾ ਰੇਤਾ ਗਰਮ, ਜੇਠ ਦਾ ਮਹੀਨਾ ਗਰਮ, ਥੱਲੇ ਤਵੀ ਗਰਮ, ਚੰਦੂ ਦਾ ਸੁਭਾਅ ਗਰਮ, ਪਰ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਸਨ। ਚਾਰੇ ਪਾਸੇ ਗਰਮੀ ਹੀ ਗਰਮੀ ਸੀ, ਸਤਿਗੁਰੂ ਉੱਤੇ ਬੈਠੇ ਠੰਡੇ ਸੀ। ਠੰਡਾ ਉਹ ਆ, ਠੰਡਾ ਅੱਜ ਦੇ ਸਮੇਂ ਚ ਉਹ ਆ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ, ਕਿਉਂਕਿ ਨਾਮ ਤੋਂ ਬਿਨਾਂ ਠੰਡ ਹੈ ਹੀ ਨਹੀਂ ਕਿਤੇ, ਸਤਸੰਗਤ ਤੋਂ ਬਿਨਾਂ ਠੰਡ ਹੈ ਹੀ ਨਹੀਂ ਕਿਤੇ। ਜਿਹਨੂੰ ਮਰਜ਼ੀ ਬੁਲਾ ਕੇ ਵੇਖ ਲਓ, ਅੱਗ ਬਲਦੀ ਹੈ। ਅੱਜ ਕਿਸੇ ਨੂੰ ਬੁਲਾ ਕੇ ਵੇਖੋ, ਅੱਜ ਮਾਂ ਆਪਣੇ ਪੁੱਤ ਨੂੰ ਬੁਲਾਉਣ ਤੋਂ ਡਰਦੀ ਹੈ ਵੀ ਕੀ ਪਤਾ ਕਿੱਥੋਂ ਬੋਲੇ, ਇੰਨੀ ਅੱਗ ਆ ਸਾਡੇ ਅੰਦਰ। ਮਾਂ ਜਿਹਨੇ ਜਨਮ ਦਿੱਤਾ ਬੱਚੇ ਨੂੰ, ਉਹ ਅੱਜ ਡਰਦੀ ਆ। ਤੇ ਗੱਲ ਸੱਚ ਏ, ਮਾਂ ਨੂੰ ਪਤਾ ਨਹੀਂ ਅੱਜ ਪੁੱਤ ਨੇ ਕੀ ਕਹਿ ਦੇਣਾ, ਕਿੱਥੋਂ ਬੋਲਦਾ ਬੱਚਾ। ਪਿਓ ਡਰਦਾ ਆਪਣੇ ਬੱਚੇ ਨੂੰ ਬੁਲਾਉਣ ਤੋਂ, ਕਿਉਂਕਿ ਸਾਡੇ ਅੰਦਰ ਈਰਖਾ ਦੇ ਭਾਂਬੜ ਬਲ ਰਹੇ ਨੇ, ਅੱਗ ਹੀ ਅੱਗ। ਤੇ ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਠੰਡਾ। ਕੱਲ ਤਾਤੀ ਠੰਡਾ ਹਰ ਨਾਉ, ਨਾਮ ਠੰਡਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਚੰਦਰਮਾ ਬੜਾ ਠੰਡਾ ਹੈ? ਕਹਿੰਦੇ ਨੇ ਨਹੀਂ, ਇਹ ਤੇ ਕੁਛ ਵੀ ਨਹੀਂ ਠੰਡਾ। ਫਿਰ ਸੱਚੇ ਪਾਤਸ਼ਾਹ, ਚੰਦਨ ਬੜਾ ਠੰਡਾ ਹੈ? ਚੰਦਨ ਮਹਾਰਾਜ ਕਹਿੰਦੇ ਇਹ ਵੀ ਇੰਨਾ ਠੰਡਾ ਨਹੀਂ। ਸੱਚੇ ਪਾਤਸ਼ਾਹ, ਫਿਰ ਸਰਦੀ ਦੀ ਰੁੱਤ ਬੜੀ ਠੰਡੀ ਹੁੰਦੀ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਇਹ ਵੀ ਇੰਨੀ ਠੰਡੀ ਨਹੀਂ। ਮਹਾਰਾਜ ਚੰਦਨ ਵੀ ਠੰਡਾ ਨਹੀਂ, ਚੰਦਨ ਵੀ ਠੰਡਾ ਨਹੀਂ, ਚੰਦਰਮਾ ਵੀ ਠੰਡਾ ਨਹੀਂ, ਸਰਦੀ ਦੀ ਰੁੱਤ ਵੀ ਠੰਡੀ ਨਹੀਂ, ਤੇ ਫਿਰ ਤੁਸੀਂ ਦੱਸੋ ਵੀ ਠੰਡ ਹੈ ਕਿੱਥੇ? ਤੇ ਮਹਾਰਾਜ ਕਹਿੰਦੇ ਨੇ ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਨਾ ਚੰਦਰਮਾ ਠੰਡਾ, ਨਾ 52 ਉਂਗਲਾਂ ਦਾ ਚੰਦਨ ਠੰਡਾ। ਫਿਰ ਮਹਾਰਾਜ ਠੰਡ ਕਿੱਥੇ ਹੈ? ਨਹਿ ਸੀਤਲੰਗ ਸੀਤ ਰੁਤੇਨ, ਸਰਦੀ ਦੀ ਰੁੱਤ ਵੀ ਠੰਡੀ ਨਹੀਂ, ਨਾਨਕ ਸੀਤਲੰਗ ਸਾਧ ਸਵਜਨ ਹੈ। ਅਸਲੀ ਸੀਤਲਤਾ, ਅਸਲੀ ਸ਼ਾਂਤੀ ਰੱਬ ਦੇ ਪਿਆਰੇ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਮਿਲਦੀ ਹੈ। ਨਾਨਕ ਸੀਤਲੰਗ ਸਾਧ ਸਵਜਨ ਹੈ, ਜਿਹੜੇ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਜਾਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਜਿਨ੍ਹਾਂ ਅੰਦਰ ਵਾਹਿਗੁਰੂ ਦਾ ਨਾਮ ਵਸ ਚੁੱਕਿਆ, ਉਹ ਠੰਡੇ ਨੇ। ਉਹ ਖੁਦ ਵੀ ਠੰਡੇ ਨੇ, ਉਹਨਾਂ ਕੋਲ ਜਿਹੜਾ ਬਹਿੰਦਾ ਉਹਨੂੰ ਵੀ ਠੰਡ ਮਿਲਦੀ ਹੈ, ਉਹਦੇ ਮਨ ਨੂੰ ਸਕੂਨ ਮਹਿਸੂਸ ਹੁੰਦਾ। ਜਨਮਾਂ ਜਨਮਾਂਤਰਾਂ ਦੀ ਭਟਕਣਾ ਜਿਹੜੀ ਆ ਮੁੱਕਦੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ। ਅਸੀਂ ਆਖਦੇ ਹਾਂ, ਮਾਵਾਂ ਕਹਿੰਦੀਆਂ ਨੇ ਬੇਟਾ ਸੁਧਰ, ਨਹੀਂ ਸੁਧਰਦਾ, ਨਹੀਂ ਉਹਦੇ ਮਨ ਨੂੰ ਸ਼ਾਂਤੀ ਆਉਂਦੀ। ਪਿਤਾ ਸਮਝਾਉਂਦਾ ਰਿਹਾ, ਨਹੀਂ ਸੁਧਰਦਾ, ਪਰ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ 5 ਮਿੰਟ ਕਹਿ ਦੇਣ ਉਹਦਾ ਅਸਰ ਹੋ ਜਾਂਦਾ। ਮੈਂ ਮਹਾਂਪੁਰਸ਼ਾਂ ਕੋਲ ਵੇਖਿਆ, ਰਾੜਾ ਸਾਹਿਬ ਕਈ ਵਾਰੀ ਬੜੇ ਲੋਕ ਜਾਣ ਵਾਲੇ ਸਨ, ਤੁਹਾਡੇ ਨੇੜੇ ਮਹਾਂਪੁਰਖ ਲਾਹੌਰਾਂ ਵਾਲੇ ਸਨ, ਕਈ ਪਿਆਰ ਵਾਲੇ ਮੋਹਾਲੀ ਵਾਲੇ ਮਹਾਂਪੁਰਖ, ਕਿੱਡੇ ਕਮਾਈ ਵਾਲੇ ਆਪਣੇ ਇਲਾਕੇ 'ਚ ਸੀ। ਬੜਾ ਵੱਡਾ ਘਾਟਾ, ਬੜੇ ਵੱਡੇ ਥੰਮ ਸਨ ਸਾਡੇ ਇਲਾਕੇ ਦੇ, ਬਾਬਾ ਮਹਾਂਪੁਰਖ ਸੰਤ ਮਹਾਰਾਜ ਬਾਬਾ ਸੁਖਦੇਵ ਸਿੰਘ ਜੀ ਔਰ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਹਾਲੀ ਵਾਲੇ, ਬਹੁਤ ਪਿਆਰੇ ਸਾਧੂ ਸੀ, ਬਹੁਤ ਵਧੀਆ, ਜਿਨ੍ਹਾਂ ਦੀਆਂ ਕਮਾਈਆਂ ਵੀ ਸਨ ਔਰ ਪਰਉਪਕਾਰ ਵੀ ਬੜਾ ਵੱਡਾ ਸੀ ਉਹਨਾਂ ਨੇ ਆਪਣੇ ਜੀਵਨ ਵਿੱਚ ਕੀਤਾ। ਦਾਸ ਅਰਜ ਕਰ ਰਿਹਾ ਸੀ, ਬਹੁਤ ਸਾਰੇ ਲੋਕ ਮਹਾਂਪੁਰਸ਼ਾਂ ਕੋਲ ਜਾਂਦੇ ਆ, ਹੈਰਾਨ ਹੁੰਦੇ ਆ ਵੀ ਯਾਰ ਮੈਂ ਮੰਨ ਹੀ ਨਹੀਂ ਸੀ ਸਕਦਾ ਬੰਦਾ ਸ਼ਰਾਬ ਛੱਡਦਾ ਹੈਗਾ। ਉਹਨਾਂ ਨੇ 1 ਮਿੰਟ ਕਿਹਾ, ਉਹਦਾ ਅਸਰ ਹੋ ਗਿਆ। ਸਾਨੂੰ 30 ਸਾਲ ਹੋ ਗਏ ਸਮਝਾਉਂਦਿਆਂ ਨੂੰ, ਅਸਰ ਹੀ ਨਹੀਂ ਹੋਇਆ। ਇੱਕ ਵਾਰੀ ਉਹਨਾਂ ਦੀ ਨਜ਼ਰ ਪੈ ਗਈ, ਇਹਦਾ ਜੀਵਨ ਬਦਲ ਗਿਆ, ਕਿਉਂਕਿ ਅਸਲ ਵਿੱਚ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੁੰਦਾ। ਠੰਡ ਜਿਹੜਾ ਕੋਲ ਬੈਠਦਾ ਹੈ ਉਹਨੂੰ ਸ਼ਾਂਤ ਕਰ ਦਿੰਦੇ ਨੇ, ਉਹਨਾਂ ਦਾ ਵੀ ਮਨ ਠੰਡਾ ਠਾਰ ਹੋ ਜਾਂਦਾ ਰੱਬ ਦੇ ਪਿਆਰਿਆਂ ਦੀ ਗੁਰਮੁਖਾਂ ਦੀ ਸੰਗਤ ਕਰਕੇ। ਗੁਰਮੁਖੋ, ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸੱਚੇ ਪਿਤਾ, ਵੈਸੇ ਤੇ ਪਿਤਾ ਇੱਕੋ ਹੀ ਸੀ ਸਿੱਖਾਂ ਦਾ, ਉਹ ਨਕਲੀ ਪਿਤਾ ਕਰਕੇ ਹੁਣ ਸੱਚੇ ਪਿਤਾ ਕਹਿਣਾ ਪੈਂਦਾ, ਕਿਉਂਕਿ ਨਕਲੀ ਬਣ ਗਏ ਬੜੇ। ਸੱਚੇ ਪਿਤਾ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਨ ਨਹੀਂ ਉਹ ਅੱਜ ਵੀ ਨੇ, ਸਦਾ ਰਹਿਣਗੇ ਸਤਿਕਾਰਯੋਗ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਆਖਿਆ ਸਿੱਖੋ ਤੁਸੀਂ ਅੰਮ੍ਰਿਤ ਛਕ ਲਿਆ, ਤੁਹਾਡਾ ਗੁਰੂ ਆ ਗੁਰੂ ਪੰਥ, ਤੁਹਾਡਾ ਗੁਰੂ ਆ ਧੰਨ ਗੁਰੂ ਗ੍ਰੰਥ, ਗੁਰੂ ਗ੍ਰੰਥ ਸਾਹਿਬ ਇਹ ਤੁਹਾਡੇ ਗੁਰੂ ਨੇ, ਤੁਸੀਂ ਪੰਥ ਦੀ ਤਾਬਿਆ ਰਹਿਣਾ ਹੈ, ਤੁਸੀਂ ਪੰਥ ਦੀ ਅਗਵਾਈ ਮੰਨਣੀ। ਇਹ ਹੁਕਮ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ।
ਸੱਚੇ ਪਾਤਸ਼ਾਹ ਫਿਰ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ, ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਨੂੰ ਕਿਹਾ ਵੀ ਇਹ ਤੁਹਾਡੇ ਗੁਰੂ ਨੇ, ਤੁਸੀਂ ਇਹਨਾਂ ਤੋਂ ਗੁਰਮੰਤਰ ਲਿਆ ਕਰੋ। ਕਿਉਂਕਿ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਦਿੱਤਾ ਸੀ, 1708 ਵਿੱਚ ਸੱਚਖੰਡ ਗਏ ਨੇ, 1708 ਈਸਵੀ ਵਿੱਚ। ਅਗਲੇ ਸਾਲ 300 ਸਾਲ ਹੋ ਜਾਏਗਾ ਪੂਰਾ, ਅਗਲੇ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਿੱਤਿਆਂ 300 ਸਾਲ ਹੋ ਜਾਣਾ। ਅੱਜ ਤੋਂ 300 ਸਾਲ ਪਹਿਲਾਂ ਸੱਚੇ ਪਾਤਸ਼ਾਹ ਇੱਥੇ ਸਨ। ਇਹ ਸਾਲ ਆਖਰੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਜਿਹੜਾ ਚੱਲ ਰਿਹਾ। ਅੱਜ ਤੋਂ 300 ਸਾਲ ਪਹਿਲਾਂ ਸਰੀਰ ਕਰਕੇ ਗਏ, ਉਦਾਂ ਸਦਾ ਸਾਡੇ ਕੋਲ ਹੀ ਨੇ। ਤੇ ਮਹਾਰਾਜ ਸਾਨੂੰ ਕਹਿੰਦੇ ਹੋ ਪੰਜ ਪਿਆਰੇ ਤੁਹਾਡੇ ਗੁਰੂ ਨੇ, ਤੁਸੀਂ ਆਪ ਇਹਨਾਂ ਤੋਂ ਅੰਮ੍ਰਿਤ ਛੱਕ ਕੇ ਇਹਨਾਂ ਨੂੰ ਗੁਰੂ ਧਾਰਿਆ, ਤੇ ਮਹਾਰਾਜ ਫਿਰ ਅਸੀਂ ਤੁਹਾਨੂੰ ਕੀ ਆਖੀਏ। ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੁਹਾਡਾ ਗੁਰੂ ਪੰਥ ਗੁਰੂ ਗ੍ਰੰਥ, ਪਰ ਮਹਾਰਾਜ ਅਸੀਂ ਤੁਹਾਨੂੰ ਕੀ ਆਖੀਏ। ਸੱਚੇ ਪਾਤਸ਼ਾਹ ਕਹਿੰਦੇ ਜੇ ਕਹਿਣਾ ਹੀ ਆ ਮੈਨੂੰ ਪਿਤਾ ਜੀ ਕਹਿ ਲਿਆ ਕਰੋ, ਆਖੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਖਾਲਸੇ ਨੇ ਪਿਤਾ ਆਖਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਦੀ ਪੁੱਤਰ ਗੋਦ ਲੈਣਾ, ਬਿੰਦੀ ਪੁੱਤਰ ਵਾਰਨੇ ਪੈਣਗੇ। ਯਾਦ ਰੱਖਣਾ ਕਿਸੇ ਦਾ ਬੱਚਾ ਉਹ ਗੋਦ ਲੈਂਦਾ ਹੁੰਦਾ ਜਿਹਦਾ ਆਪਣਾ ਨਾਂ ਹੋਵੇ। ਜਿਹਦੇ ਆਪਣੇ ਚਾਰ ਪੰਜ ਹੈਗੇ ਕਿਸੇ ਦਾ ਬੱਚਾ ਕਿਉਂ ਗੋਦ ਲਵੇਗਾ। ਸੱਚੇ ਪਾਤਸ਼ਾਹ ਦੇ ਆਪਣੇ ਚਾਰ ਸਨ, ਬਿੰਦੀ ਪੁੱਤਰ ਕਹਿੰਦੇ ਨੇ ਜਿਹੜਾ ਸਰੀਰ ਤੋਂ ਪੈਦਾ ਹੋਵੇ, ਨਾਦੀ ਪੁੱਤਰ ਕਹਿੰਦੇ ਨੇ ਜਿਹਨੂੰ ਅਸੀਂ ਗੋਦ ਲਈਏ। ਬੱਚਾ ਗੋਦ ਲਿਆ ਹੋਵੇ ਉਹ ਨਾਦੀ ਪੁੱਤ ਹੁੰਦਾ, ਜਿਹੜਾ ਸਰੀਰ ਤੋਂ ਪੈਦਾ ਹੋਵੇ ਉਹ ਬਿੰਦੀ ਪੁੱਤਰ ਹੁੰਦਾ। ਮਹਾਰਾਜ ਕਹਿੰਦੇ ਨਾਦੀ ਪੁੱਤ ਆ ਮੇਰਾ ਖਾਲਸਾ, ਜੇ ਤੁਸੀਂ ਮੈਨੂੰ ਪਿਤਾ ਕਹਿੰਦੇ ਹੋ ਨਾ ਫਿਰ ਮੈਂ ਆਪਣੇ ਚਾਰ ਵਾਰ ਕੇ ਤੁਹਾਨੂੰ ਹੀ ਗੋਦ ਚ ਬਿਠਾਉਣਾ, ਮੈਂ ਦੋ ਨਹੀਂ ਰੱਖ ਸਕਦਾ। ਆਖੋ ਸਤਨਾਮ।
ਵਾਹਿਗੁਰੂ ਸਤਿ ਸ੍ਰੀ ਅਕਾਲ।
ਤੇ ਮੈਂ ਇਹ ਅਰਜ ਬੜੀ ਵਾਰੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੇ ਪਿਤਾ ਆਖਿਆ ਤੇ ਸਤਿਗੁਰਾਂ ਨੇ ਆਪਣੇ ਪੁੱਤ ਵਾਰ ਦਿੱਤੇ, ਗੋਦ ਸੁੰਨੀ ਕਰਕੇ ਖਾਲਸੇ ਨੂੰ ਗੋਦ ਲੈ ਲਿਆ। ਮਹਾਰਾਜ ਨੇ ਕਿਰਪਾ ਕੀਤੀ, ਇਹਨਾਂ ਦੇ ਤੇ ਸਭ ਕੁਛ ਹੈਗੇ ਆ। ਵਿਦੇਸ਼ਾਂ ਵਿੱਚ ਬੱਚੇ ਪੜ੍ਹਨ ਵਾਸਤੇ ਭੇਜੇ ਗਏ, ਹੁਣ ਜਿੱਦਣ ਰੌਲਾ ਜਿਹਾ ਪਿਆ ਪੰਜਾਬ ਵਿੱਚ, ਉਸ ਦਿਨ ਹੀ ਆਪਾਂ ਅਗਲੇ ਦਿਨ ਪੇਪਰ ਵਿੱਚ ਪੜ੍ਹ ਲਿਆ ਸੀ, ਕਹਿੰਦੇ ਬਾਬੇ ਨੇ ਟਰੱਸਟ ਬਣਾ ਕੇ ਆਪਣੇ ਮੁੰਡੇ ਨੂੰ ਚੇਅਰਮੈਨ ਬਣਾ ਦਿੱਤਾ, ਵੀ ਜਿੰਨੀ ਜਾਇਦਾਦ ਆ ਪੁੱਤਰਾ ਤੇਰੀ ਆ, ਮੇਰਾ ਕੀ ਪਤਾ ਕਦੋਂ ਸਮਾਂ ਆ ਜਾਣਾ। ਆਖੋ
ਸਤਨਾਮ।
ਗੁਰਮੁਖੋ ਸਾਰਾ ਕੁਝ ਉਹਨੇ ਆਪਣੇ ਪੁੱਤਰ ਦੇ ਨਾਂ ਲਵਾ ਦਿੱਤਾ, ਦਾਮਾਦ ਨੂੰ ਮੇਨ ਪ੍ਰਬੰਧਕ ਬਣਾ ਦਿੱਤਾ। ਅਸਲ ਕਾਰਨ ਅੱਜ ਇਹ ਬੇਨਤੀਆਂ ਕਰਨੀਆਂ ਪੈਂਦੀਆਂ ਨੇ, ਵੈਸੇ ਸਤ ਸੰਗਤ ਵਿੱਚ ਕੇਵਲ ਨਾਮ ਦੀ ਬਾਣੀ ਦੀ ਇਤਿਹਾਸ ਦੀ ਹੀ ਗੱਲ ਹੋਣੀ ਚਾਹੀਦੀ ਆ, ਪਰ ਹੁਣ ਸਮਾਂ ਹੀ ਇਦਾਂ ਦਾ ਚੱਲ ਰਿਹਾ। ਅਜੋਕੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਦਾਸ ਨੂੰ ਇਹ ਬੇਨਤੀ ਨਾਲ ਨਾਲ ਕਰਨੀ ਪੈਂਦੀ ਆ, ਨਹੀਂ ਤੇ ਕਈ ਵਿਚਾਰੇ ਭੋਲੇ ਸਾਡੇ ਸਿੱਖ ਹਨ, ਭੋਲੇ ਲੋਕ ਨੇ, ਉਹ ਇਹਨਾਂ ਦੀਆਂ ਚਾਲਾਂ ਵਿੱਚ ਫਸ ਜਾਂਦੇ ਨੇ। ਅੱਜ ਵੀ ਕਹਿਣਗੇ ਵੀ ਇਹਦੇ 'ਚ ਕਿਹੜਾ ਕੋਈ ਘਾਟ ਸੀ, ਇਹਦੇ ਵਿੱਚ ਜੇ ਉਹਨਾਂ ਨੇ ਅੰਮ੍ਰਿਤ ਛਕਾਇਆ ਸਾਡਾ ਵੀ ਅੰਮ੍ਰਿਤ ਆ। ਕਈ ਲੋਕ ਫਿਰ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ। ਇਸ ਕਰਕੇ ਨਾਲ ਨਾਲ ਆਪ ਜੀ ਦੇ ਚਰਨਾਂ ਵਿੱਚ ਇਹ ਵੀ ਅਰਜ਼ ਕਰੀਦੀ ਆ ਕਿ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕੁਰਬਾਨੀ ਵੇਖੋ। ਸੱਚੇ ਪਾਤਸ਼ਾਹ ਨੇ ਜੇ ਅਨੰਦਪੁਰ ਸਾਹਿਬ ਛੱਡਿਆ ਤੇ ਨਾਲ ਤੁਰੇ, ਜੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਰਸਾ ਦੇ ਕੰਢੇ ਤੇ ਗਏ, ਪਹਿਲਾਂ ਅਨੰਦਪੁਰ ਸਾਹਿਬ ਰਹਿੰਦੇ ਆ, ਜੇ ਭੁੱਖੇ ਰਹੇ ਸਿੰਘ, ਮਹਾਰਾਜ ਵੀ ਭੁੱਖੇ ਰਹੇ, ਬੜੇ ਪਰਿਵਾਰ ਸਤਿਗੁਰਾਂ ਦੇ ਕੋਲ ਅਨੰਦਪੁਰ ਸਾਹਿਬ ਰਹਿੰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ, ਤੁਹਾਡੇ ਵਾਸਤੇ ਰਾਸ਼ਨ ਅਸੀਂ ਰੱਖ ਲਿਆ, ਉਦਾਂ ਤੇ ਮੁੱਕ ਗਿਆ, ਤੁਹਾਡੇ ਵਾਸਤੇ ਹੈ, ਭਾਵੇਂ ਕਈ ਸਾਲ ਘੇਰਾ ਪਿਆ ਰਵੇ, ਤੁਹਾਨੂੰ ਅਸੀਂ ਪ੍ਰਸ਼ਾਦਾ ਛਕਾ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਰੋਜ਼ ਰੱਜ ਕੇ ਪ੍ਰਸ਼ਾਦਾ ਛਕਿਆ ਕਰੋ। ਸੱਚੇ ਪਾਤਸ਼ਾਹ ਨੇ ਆਖਿਆ ਨਹੀਂ, ਜੇ ਮੇਰੇ ਸਿੰਘ ਭੁੱਖੇ ਨੇ ਤੇ ਫਿਰ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ। ਜਿਹੜਾ ਪ੍ਰਸ਼ਾਦਾ ਮਰਨ ਨੂੰ ਲਿਆ ਕੇ ਦਿੰਦੇ ਸੀ ਸੱਚੇ ਪਾਤਸ਼ਾਹ, ਉਹ ਬੱਚਿਆਂ ਨੂੰ ਛਕਾ ਦਿੰਦੇ ਛੋਟੇ ਛੋਟੇ, ਆਪ ਨਹੀਂ ਸੀ ਪ੍ਰਸ਼ਾਦਾ ਛਕਦੇ। ਜੇ ਖਾਲਸੇ ਨੂੰ ਭੁੱਖ ਝੱਲਣੀ ਪਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 9 ਮਹੀਨੇ ਭੁੱਖ ਦਾ ਦੁੱਖ ਝੱਲਿਆ ਨਾਲ। ਜੇ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਨੂੰ ਛੱਡਣ ਲੱਗੇ ਉਦੋਂ ਵੀ ਸਤਿਗੁਰੂ ਨਾਲ ਤੁਰੇ ਤੇ ਜੇ ਸਰਸਾ ਪਾਰ ਕਰਨ ਦੀ ਵਾਰੀ ਆਈ ਮਹਾਰਾਜ ਸੱਚੇ ਪਾਤਸ਼ਾਹ ਪਤਾ ਨੀ ਪਾਣੀ ਕਿੰਨਾ ਕੁ ਡੂੰਘਾ ਮਰਜ ਕਹਿੰਦੇ ਤੇ ਮੈਂ ਅੱਗੇ ਘੋੜਾ ਲੈ ਕੇ ਚੱਲਦਾ ਪਿੱਛੇ ਆ ਜਾਇਓ ਮਹਾਰਾਜ ਹੋਰ ਕਿਸੇ ਸਿੰਘ ਨੂੰ ਵਾੜਦੇ ਆ ਵੇਖੋ ਕਿੰਨਾ ਤੇਜ ਵਹਾਅ ਹੈ ਪਾਣੀ ਦਾ ਸਰਸਾ ਚ ਤੁਸੀਂ ਅੱਗੇ ਨਾ ਲੱਗੋ ਮਰਜ ਕਹਿੰਦੇ ਨਹੀਂ ਮੈਂ ਅੱਗੇ ਲੱਗਣਾ ਮੈਂ ਵੇਖਾਂਗਾ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਸਰਸਾ ਵਿੱਚ ਵੜੇ ਸੀ ਫਿਰ ਗੁਰੂ ਕੇ ਲਾਲ ਵੱਡੇ ਸਾਹਿਬਜ਼ਾਦੇ ਬਾਕੀ ਸਿੱਖ ਬਾਅਦ ਵਿੱਚ ਪਿੱਛੇ ਵੜੇ ਸੀ ਹਰ ਸਮੇਂ ਖਾਲਸੇ ਦੇ ਅੰਗ ਸੰਗ ਰਹੇ ਨੇ ਦੁੱਖ ਦਾ ਸਮਾਂ ਆਇਆ ਤੇ ਨਾਲ ਜੇ ਵਾਰਨ ਦੀ ਵਾਰੀ ਆਈ ਤੇ ਸਿੰਘਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਵੀ ਮੈਦਾਨੇ ਜੰਗ ਵੱਲ ਤੋਰਿਆ ਕਿਤੇ ਪਿੱਛੇ ਨਹੀਂ ਹਟਿਆ ਇੱਥੇ ਜੈਡ ਸਕਿਉਰਿਟੀ ਚਾਹੀਦੀ ਹੈ ਉੱਥੇ ਤੇ ਬੜੇ ਨੇ ਬੰਦੇ ਅੱਜ ਇਹਨਾਂ ਦੇ ਛੱਡੇ ਸਰਕਾਰ ਨੇ ਗਵਰਨਮੈਂਟ ਨੇ ਬਹੁਤ ਸਾਰੇ ਬਾਡੀਗਾਰਡ ਬਾਬੇ ਨੂੰ ਦਿੱਤੇ ਹੋਏ ਆ ਪਰ ਗੁਰਮੁਖੋ ਕਿਸੇ ਨੇ ਪਿੰਡਾਂ 'ਚ ਆ ਕੇ ਪ੍ਰੇਮੀਆਂ ਦਾ ਹਾਲ ਵੀ ਪੁੱਛਿਆ ਵੀ ਤੁਹਾਡਾ ਕੀ ਹਾਲ ਆ ਜਾਂ ਉਹਨਾਂ ਦਾ ਕੋਈ ਬੰਦੇ ਉਹਨਾਂ ਦੇ 10 ਮੈਂਬਰੀ ਕਮੇਟੀ ਜਿਹੜੀ ਇਕੱਲੇ ਇਕੱਲੇ ਪਿੰਡ 'ਚ ਆਈ ਹੋਵੇ ਪੁੱਛਿਆ ਹੋਵੇ ਵੀ ਠੀਕ ਹੋ ਤੁਸੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਕਾਬਲਾ ਕਿੱਥੋਂ ਕਰ ਲੈਣਗੇ ਸੱਚੇ ਪਾਤਸ਼ਾਹ ਨੇ ਤੇ ਜੇ ਸਿੰਘਾਂ ਨੇ ਮਰਜ ਵਾਸਤੇ ਪੰਥ ਵਾਸਤੇ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ ਕਿਤੇ ਪਏ ਹੁੰਦੇ ਸੀ ਤੇ ਮਹਾਰਾਜ ਉਹਨਾਂ ਦੇ ਚਰਨ ਘੁੱਟਦੇ ਸੀ ਆ ਸੱਚੇ ਪਾਤਸ਼ਾਹ ਆਪਣੇ ਰੁਮਾਲ ਦੇ ਨਾਲ ਉਹਨਾਂ ਦੇ ਚਰਨ ਪੂੰਝਦੇ ਸੀ ਖੂਨ ਦੇ ਨਾਲ ਲਿਬੜੇ ਹੋਏ ਮਹਾਰਾਜ ਮੱਥੇ ਚੁੰਮਦੇ ਸੀ ਆਪਣਿਆਂ ਸਿੰਘਾਂ ਦੇ ਕਿ ਗੁਰਸਿੱਖੋ ਤੁਹਾਡੀ ਕੁਰਬਾਨੀ ਬੜੀ ਵੱਡੀ ਤੁਸੀਂ ਧੰਨ ਹੋ ਪਰ ਵੇਖੋ ਖਾਂ ਜਰਾ ਤੁਹਾਡੇ ਵਿੱਚ ਵੀ ਕਈ ਬੈਠੇ ਹੋਣਗੇ ਹੈ ਕਿਸੇ ਨੇ ਹਾਲ ਚਾਲ ਪੁੱਛਿਆ ਵੀ ਤੁਹਾਡਾ ਪਿੰਡਾਂ ਵਿੱਚ ਕੀ ਹਾਲ ਆ ਤੁਹਾਡੇ ਨਾਲ ਕੀ ਬੀਤੀ ਕੋਈ ਨਹੀਂ ਪੁੱਛਦਾ ਪੁੱਛਣਾ ਵੀ ਕਿਸੇ ਨੇ ਨਹੀਂ ਜਿਹੜਾ ਜਿਉਂਦਿਆਂ ਦਾ ਨਹੀਂ ਬਣਿਆ ਉਹਨੇ ਮਰਿਆਂ ਤੇ ਕਿੱਥੇ ਬਣ ਜਾਣਾ ਆਖੋ ਸਤਨਾਮ ਇਹ ਹਮੇਸ਼ਾ ਸਾਨੂੰ ਯਾਦ ਰੱਖਣਾ ਚਾਹੀਦਾ ਪਿਆਰਿਓ ਸਾਡੇ ਚ ਘਾਟਾਂ ਹੋ ਸਕਦੀਆਂ ਨੇ ਸਿੱਖਾਂ ਚ ਪ੍ਰਚਾਰਕਾਂ ਚ ਇਹ ਵੀ ਕਹਿ ਲਓ ਸਾਧੂਆਂ ਵਿੱਚ ਵੀ ਘਾਟਾਂ ਹੋ ਸਕਦੀਆਂ ਪਰ ਸਾਡੇ ਗੁਰੂ ਗੋਬਿੰਦ ਸਿੰਘ ਪਿਤਾ ਚ ਕੋਈ ਘਾਟ ਨਹੀਂ ਸੀ ਉਹ ਗੱਲ ਵੱਖ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਨੂੰ ਲਾਗੂ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਦੁਨੀਆਂ ਵਿੱਚ ਅਸੀਂ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਅਸੀਂ ਆਪਣੇ ਧਰਮ ਨੂੰ ਪ੍ਰਚਾਰ ਨਹੀਂ ਸਕੇ ਉਹ ਘਾਟਾਂ ਸਿੱਖਾਂ ਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਸੀ ਨਾ ਜਿਹੜੀ ਉਹਦਾ ਕੋਈ ਮੁਕਾਬਲਾ ਨਹੀਂ ਕਿਵੇਂ ਮਰਜ਼ ਗਰੀਬਾਂ ਨੂੰ ਨਤਾਣਿਆਂ ਨਮਾਣਿਆਂ ਨੂੰ ਲਤਾੜਿਆਂ ਹੋਇਆਂ ਨੂੰ ਆਪਣੇ ਗਲ ਨਾਲ ਲਾਉਂਦੇ ਸੀ ਮਹਾਰਾਜ ਤੁਸੀਂ ਤਲਵਾਰ ਕਿਉਂ ਚੁੱਕੀ ਸੰਤਾਂ ਦਾ ਗੁਰੂਆਂ ਦਾ ਕੀ ਕੰਮ ਹੈ ਉਹ ਤੇ ਭਗਤੀ ਕਰਨ ਮਾਲਾ ਫੇਰਨ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜਾ ਇਕੱਲਾ ਸੰਤ ਹੁੰਦਾ ਨਾ ਕੇਵਲ ਮਾਲਾ ਫੇਰਦਾ ਉਹ ਬੁਜਦਿਲ ਬਣ ਜਾਂਦਾ ਇਕੱਲੀ ਮਾਲਾ ਨਾਲ ਗੱਲ ਨਹੀਂ ਬਣੇਗੀ ਤੇ ਜਿਹੜੇ ਸਿਪਾਹੀ ਤਲਵਾਰਾਂ ਚੁੱਕੀ ਫਿਰਦੇ ਨੇ ਫੌਜਾਂ ਨੇ ਜਿਹੜੀਆਂ ਇਹਨਾਂ ਨੂੰ ਸ਼ਾਂਤੀ ਕੋਈ ਨਹੀਂ ਇਹ ਤੜਫਦੇ ਨੇ ਭੱਠੀ 'ਚ ਜਿਵੇਂ ਦਾਣੇ ਭੁੱਜਦੇ ਨੇ ਐਵੇਂ ਇਹਨਾਂ ਸਿਪਾਹੀਆਂ ਦੇ ਮਨ ਭੁੱਜਦੇ ਨੇ ਮਰਜ ਕਹਿੰਦੇ ਨੇ ਅਸੀਂ ਸੰਤ ਵੀ ਬਣਾਉਣਾ ਸਿਪਾਹੀ ਵੀ ਬਣਾਉਣਾ ਆਪਣੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਆਖਿਆ ਕਿ ਅਸੀਂ ਮਜ਼ਲੂਮਾਂ ਦੀ ਰਾਖੀ ਕਰਨ ਵਾਸਤੇ ਗਰੀਬਾਂ ਲਤਾੜਿਆਂ ਹੋਇਆਂ ਨੂੰ ਉੱਚਾ ਚੁੱਕਣ ਵਾਸਤੇ ਆਏ ਹਾਂ ਤੇ ਮਹਾਰਾਜ ਤੁਸੀਂ ਤਲਵਾਰ ਕਿਉਂ ਚੁੱਕੀ ਕਾਹਦੇ ਵਾਸਤੇ ਹਥਿਆਰ ਚੁੱਕੇ ਮਹਾਰਾਜ ਕਹਿੰਦੇ ਨੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਰੋਕਦੇ ਆਏ ਹਾਂ ਬਾਬਰਾ ਪਾਪ ਨਾ ਕਰ ਜਿਵੇਂ ਜਿਵੇਂ ਬਾਦਸ਼ਾਹ ਆਉਂਦੇ ਰਹੇ ਅਕਬਰ ਆਇਆ ਅੱਗੇ ਹੌਲੀ ਹੌਲੀ ਜਹਾਂਗੀਰ ਆਇਆ ਹੌਲੀ ਹੌਲੀ ਸ਼ਾਹਜਹਾਨ ਆਇਆ ਸਮੇਂ ਸਮੇਂ ਸਿਰ ਬਾਦਸ਼ਾਹ ਬਦਲਦੇ ਗਏ ਗੁਰੂ ਸਾਹਿਬਾਨਾਂ ਨੇ ਰੋਕਿਆ ਕਿ ਤੁਹਾਡੇ ਚੱਲਣ ਨਾਲ ਤੁਹਾਡੇ ਵਿਚਰਨ ਨਾਲ ਗਰੀਬ ਮਜ਼ਲੂਮ ਲਤਾੜੇ ਜਾਂਦੇ ਨੇ ਨਾ ਇਦਾਂ ਚੱਲੋ ਮਹਾਰਾਜ ਕਹਿੰਦੇ ਨੇ ਅਸੀਂ ਰੋਕਦੇ ਹਾਂ ਜਿਹੜਾ ਸਾਡੀ ਸੁਣਦਾ ਠੀਕ ਹੈ ਜਿਹੜਾ ਨਹੀਂ ਸੁਣਦਾ ਬਹੁਤ ਸਮਝਾਉਂਦੇ ਆ ਜਿਹੜਾ ਫਿਰ ਵੀ ਗਰੀਬਾਂ ਤੇ ਅਤਿਆਚਾਰ ਕਰਦਾ ਜਿਹੜਾ ਫਿਰ ਵੀ ਮਜ਼ਲੂਮਾਂ ਤੋਂ ਤੰਗ ਕਰਦਾ ਮਜ਼ਲੂਮਾਂ ਉੱਤੇ ਜ਼ੁਲਮ ਕਰ ਰਿਹਾ ਤੇ ਸੱਚੇ ਪਾਤਸ਼ਾਹ ਕਹਿੰਦੇ ਜ਼ਾਲਮ ਨੂੰ ਰੋਕਨੇ ਆ ਆਵਾਜ਼ ਦੇ ਕੇ ਜੇ ਨਾ ਰੁਕੇ ਫਿਰ ਉਹਦੀਆਂ ਲੱਤਾਂ ਤੋੜ ਦੇ ਕੇ ਲੱਤਾਂ ਤੋੜ ਕੇ ਉਹਨੂੰ ਰੋਕਣ ਨੂੰ ਮੈਂ ਆਪਣਾ ਧਰਮ ਸਮਝਣਾ। ਆਖੋ ਸਤਨਾਮ। ਉਹਨੂੰ ਰੋਕਣ ਰੋਕਣਾ ਹੈ, ਰੋਕਦੇ ਆ, ਰੁਕ ਜਾ, ਉਹ ਨਹੀਂ ਰੁਕਦਾ ਫਿਰ ਉਹਦੀਆਂ ਲੱਤਾਂ ਤੋੜ ਦੇਣੀਆਂ ਚਾਹੀਦੀਆਂ ਨੇ, ਇਹ ਵੀ ਧਰਮ ਹੀ ਹੁੰਦਾ, ਇਹ ਕੋਈ ਪਾਪ ਨਹੀਂ। ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਤਲਵਾਰ ਚੁੱਕੀ ਸੀ ਗਰੀਬਾਂ ਮਜ਼ਲੂਮਾਂ ਦੀ ਰਾਖੀ ਵਾਸਤੇ ਚੁੱਕੀ ਸੀ, ਤੇ ਖਾਲਸੇ ਨੂੰ ਵੀ ਸ਼ਸਤਰ ਇਸੇ ਕਰਕੇ ਫੜਾਇਆ ਸੀ ਮਹਾਰਾਜ ਨੇ, ਆਪਣੀ ਰਾਖੀ ਕਰੋ ਤੇ ਨਾਲ ਸੰਸਾਰ ਦੀ ਰਾਖੀ ਕਰੋ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਰਾਖੀ ਕਰੋ ਉਹਦੀ, ਤੁਸੀਂ ਮਜ਼ਲੂਮ ਦੀ ਗਰੀਬ ਦੀ ਰਾਖੀ ਕਰੋ, ਜਿਹੜਾ ਨਿਮਾਣਾ ਨਿਤਾਣਾ ਜਿਹੜਾ ਉਹਨੂੰ ਉੱਚਾ ਚੁੱਕੋ। ਸੰਸਾਰ ਵਿੱਚ ਕੋਈ ਸਮਾਜਿਕ ਪੱਖ ਤੋਂ ਉੱਚਾ ਸੀ, ਮਰਦ ਨੇ ਉਹਨੂੰ ਉੱਚਾ ਚੁੱਕਿਆ ਵੀ ਇਹ ਛੋਟੀਆਂ ਜਾਤਾਂ ਕੋਈ ਨਹੀਂ ਹੁੰਦੀਆਂ, ਇਹਨਾਂ ਵਹਿਮਾਂ 'ਚ ਨਾ ਪਾਓ, ਭਰਮਾਂ 'ਚ ਨਾ ਪਾਓ, ਸਾਰੇ ਰੱਬ ਦੇ ਬੰਦੇ ਨੇ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮਹਾਰਾਜ ਨੇ ਆਖਿਆ ਸਾਰੇ ਅੱਲਾਹ ਦਾ ਨੂਰ ਹੈ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਜਾਤਾਂ ਕਪਾਤਾਂ ਦਾ ਵਹਿਮ ਕੱਢੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਰਾ ਸੀ ਗੁਰਮੁਖੋ, ਉਹ ਗੱਲ ਵੱਖ, ਲੋਕਾਂ ਨੇ ਜਾਤਾਂ ਤੇ ਕੀ ਕੱਢਣੀਆਂ ਸੀ, ਸਗੋਂ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਹੋਏ ਨੇ ਪਿੰਡਾਂ 'ਚ। ਆ ਛੋਟੀ ਜਾਤ ਵਾਲਿਆਂ ਦਾ ਵੱਖਰਾ ਗੁਰਦੁਆਰਾ ਜੀ, ਆ ਰਾਮਗੜੀਆਂ ਦਾ ਗੁਰਦੁਆਰਾ, ਆ ਸਿੱਖਾਂ ਦਾ ਗੁਰਦੁਆਰਾ। ਜਾਤਾਂ ਤੇ ਖਤਮ ਕਰਨੀਆਂ ਸੀ, ਲੋਕਾਂ ਨੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਦਿੱਤੇ। ਵਿਦੇਸ਼ਾਂ 'ਚ ਵੀ ਵੇਖਿਆ ਬਹੁਤ ਥਾਵਾਂ ਉੱਤੇ, ਵਲੈਤ ਵਿੱਚ ਜਾਂ ਉੱਧਰ ਕੈਨੇਡਾ ਵਿੱਚ, ਅਮਰੀਕਾ ਵਿੱਚ ਲੋਕਾਂ ਨੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਆ, ਪਰ ਸੱਚੇ ਪਾਤਸ਼ਾਹ ਨੇ ਕੀ ਆਖਿਆ ਸੀ, ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਪੈ, ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਪੈ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਪ੍ਰਪਾਟੀ, ਜੋ ਮਰਿਆਦਾ ਗੁਰੂ ਘਰ ਦੀ ਚੱਲਦੀ ਆ ਰਹੀ ਸੀ ਕਿ ਗਰੀਬਾਂ ਨਿਮਾਣਿਆਂ ਨਿਤਾਣਿਆਂ ਨੂੰ ਮਾਣ ਬਖਸ਼ਣਾ ਹੈ, ਤੇ ਮਹਾਰਾਜ ਨੇ ਫਿਰ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਸਾਰਿਆਂ ਨੂੰ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਇਹ ਵਹਿਮ ਭਰਮ ਸਦਾ ਵਾਸਤੇ ਦੂਰ ਕਰ ਦਿੱਤਾ। ਪਰ ਦੁੱਖ ਇਸ ਗੱਲ ਦਾ ਹੈ, ਲੋਕ ਅੰਮ੍ਰਿਤ ਵੀ ਛਕ ਲੈਂਦੇ ਨੇ ਪਰ ਫਿਰ ਵੀ ਇਹ ਵਹਿਮ ਆਪਣੇ ਦਿਲੋਂ ਨਹੀਂ ਕੱਢਦੇ। ਪਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ, ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਪੰਜ ਚੂਲੇ ਮੁੱਖ ਵਿੱਚ, ਪੰਜ ਨੇਤਰਾਂ ਚ, ਪੰਜ ਸੀਸ, ਫਿਰ ਬਾਅਦ ਵਿੱਚ ਇੱਕ ਬਾਟਾ ਲੈ ਕੇ ਪੰਜ ਪਿਆਰੇ ਕੱਲੇ ਕੱਲੇ ਦੇ ਮੁੱਖ ਨਾਲ ਲਾਉਂਦੇ ਨੇ। ਮਰਿਆਦਾ ਚ ਲਿਖਿਆ ਪਹਿਲੇ ਨੂੰ ਛਕਾ ਕੇ ਫਿਰ ਦੂਜੇ ਨੂੰ ਉਸੇ ਬਾਟੇ ਚ, ਇੱਕੋ ਬਾਟੇ ਚ, ਦੂਜੇ ਤੋਂ ਬਾਅਦ ਤੀਜੇ ਨੂੰ, ਤੀਜੇ ਤੋਂ ਬਾਅਦ ਚੌਥੇ ਨੂੰ, ਲਾਸਟ ਤੱਕ ਲਾਈਨ ਲਵਾ ਕੇ ਲੰਬੀ ਸਿਰੇ ਤੱਕ ਜਾਓ, ਸਾਰਿਆਂ ਨੂੰ ਇੱਕੋ ਬਾਟੇ ਛਕਾਓ। ਹੁਣ ਪਹਿਲਾਂ ਸੋਚੇਗਾ ਮੈਂ ਕਿਹੜਾ ਕਿਸੇ ਦਾ ਜੂਠਾ ਛਕਿਆ, ਮੈਂ ਤੇ ਪਹਿਲਾਂ ਹੀ ਸੀ। ਜਾਂ ਦੂਜੇ ਨੰਬਰ ਤੇ ਖੜਾ ਸੋਚੇਗਾ ਵੀ ਮੈਂ ਤੇ ਇਹਦਾ ਹੀ ਛਕਿਆ, ਬਾਕੀ ਸਾਰਿਆਂ ਨੇ ਅੱਗੇ ਤੋਂ ਅੱਗੇ। ਪਰ ਨਹੀਂ, ਹੁਕਮ ਇਹ ਆ ਜਦੋਂ ਸਿਰੇ ਤੱਕ ਚਲੇ ਜਾਓ ਉੱਥੋਂ ਫਿਰ ਵਾਪਸ ਆਓ, ਪਹਿਲੇ ਤੱਕ ਫਿਰ ਆ ਕੇ ਖਤਮ ਕਰੋ, ਸਾਰਿਆਂ ਨੂੰ ਇੱਕੋ ਬਾਟੇ ਵਿੱਚ ਛਕਾਓ, ਸਭ ਭੇਦ ਭਾਵ ਮਿਟ ਜਾਣ, ਅਸੀਂ ਇੱਕੋ ਆ। ਪਰ ਅਜੇ ਵੀ ਲੋਕ ਇਹਨਾਂ ਵਹਿਮਾਂ ਚ ਪਏ ਹੋਏ ਆ। ਗੁਰਮੁਖੋ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਸਿੱਖੀ ਨੂੰ ਸਮਝਿਆ, ਬੇੜਾ ਉਹਨਾਂ ਦਾ ਹੀ ਪਾਰ ਹੋਇਆ। ਅਸੀਂ ਅੰਮ੍ਰਿਤ ਜ਼ਰੂਰ ਛਕਿਆ, ਅੰਮ੍ਰਿਤ ਨੂੰ ਅਜੇ ਤੱਕ ਸਮਝਿਆ ਨਹੀਂ। ਅਸੀਂ ਸਿੱਖ ਜ਼ਰੂਰ ਹਾਂ ਪਰ ਅਸੀਂ ਸਿੱਖੀ ਨੂੰ ਅਜੇ ਤੱਕ ਸਮਝਿਆ ਨਹੀਂ, ਰਹਿਤ ਸਾਡੇ ਨੇੜੇ ਤੇੜੇ ਵੀ ਨਹੀਂ। ਪਰ ਯਾਦ ਰੱਖਣਾ ਪਿਆਰਿਓ, ਜਦੋਂ ਬੰਦਗੀ ਹੋਵੇ ਫਿਰ ਹੀ ਕੁਰਬਾਨੀ ਹੋ ਸਕਦੀ ਹੈ। ਸਤਸੰਗ ਜੀ, ਇਬਾਦਤ ਹੋਵੇ, ਸਿੱਖੀ ਨੂੰ ਸਮਝਿਆ ਹੋਵੇ, ਫਿਰ ਹੀ ਸ਼ਹਾਦਤ ਹੋ ਸਕਦੀ ਹੈ, ਉਹਨਾਂ ਚਿਰ ਨਹੀਂ ਹੋ ਸਕਦੀ। ਧਰਮ ਵਾਸਤੇ ਮਰਨ ਵਾਲੇ ਉਹ ਸਨ ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ ਸੀ, ਜਿਨ੍ਹਾਂ ਨੇ ਸਮਝਿਆ ਨਹੀਂ ਉਹ ਕਦੇ ਕੁਰਬਾਨੀ ਨਹੀਂ ਕਰ ਸਕਦੇ। ਜਿਨ੍ਹਾਂ ਨੇ ਨਾਮ ਜਪ ਕੇ ਆਪਣੇ ਆਪ ਨੂੰ ਉੱਚਾ ਚੁੱਕ ਲਿਆ ਉਹੀ ਵੱਡੀਆਂ ਵੱਡੀਆਂ ਕੁਰਬਾਨੀਆਂ ਕਰ ਦੇਣ, ਦੂਸਰੇ ਨਹੀਂ ਕਰ ਸਕਦੇ। ਆਪਾਂ ਪਹਿਲਾਂ ਪੜ੍ਹਿਆ ਨਾ ਕਿ ਮਨੀ ਸਿੰਘ ਜੀ ਵਾਂਗਰਾਂ ਸ਼ਾਂਤ ਰਹਿ ਕੇ ਬੰਦ ਬੰਦ ਕਟਵਾਉਣਾ ਬੜਾ ਔਖਾ। ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ, ਚੋਲਾ ਪਾ ਕੇ ਰੱਖਦੇ ਸੀ, ਉਹ ਦਸਤਾਰ ਵੀ ਗੋਲੀ ਬੰਨਦੇ ਸੀ, ਲੋਕ ਉਹਨਾਂ ਨੂੰ ਸੰਤ ਕਹਿੰਦੇ ਹੁੰਦੇ ਸੀ। ਗਿਆਨੀ ਸੋਹਣ ਸਿੰਘ ਜੀ ਬੜੇ ਵੱਡੇ ਸਿੱਖ ਧਰਮ ਦੇ ਵਿਦਵਾਨ ਹੋਏ ਨੇ, ਉਹਨਾਂ ਨੇ ਸੰਤ ਮਨੀ ਸਿੰਘ ਲਿਖਿਆ, ਭਾਈ ਮਨੀ ਸਿੰਘ ਸਾਹਿਬ ਜੀ ਸੰਤ ਕਹਿ ਕੇ। ਜ਼ਿਆਦਾਤਰ ਲੋਕ ਉਹਨਾਂ ਨੂੰ ਸੰਤ ਜੀ ਕਹਿੰਦੇ ਸੀ ਭਾਈ ਸਾਹਿਬ ਦੇ ਨਾਲ। ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਗੁਰੂ ਹਰਿ ਰਾਏ ਸਾਹਿਬ ਤੋਂ ਗੁਰੂ ਘਰ ਵਿੱਚ ਆਏ ਸੀ। ਮਨੀ ਰਾਮ ਨਾਂ ਸੀ, ਮਨੀ ਰਾਮ। ਗੁਰੂ ਹਰਿ ਰਾਏ ਸਾਹਿਬ ਜੀ ਦੀ ਸੇਵਾ ਕੀਤੀ, ਦਰਸ਼ਨ ਕੀਤੇ, ਖੁਸ਼ੀਆਂ ਲਈਆਂ। ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਮਾਂ ਆਇਆ, ਉਹਨਾਂ ਦੀ ਵੀ ਸੇਵਾ ਕੀਤੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਆਇਆ, ਉਹਨਾਂ ਦੀ ਵੀ ਸੇਵਾ ਉਹੀ ਸਰੂਪ ਸਮਝ ਕੇ ਕੀਤੀ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਰ ਦਾ ਸਮਾਂ ਆਇਆ, ਭਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਰ ਦੀ ਵੀ ਬੜੀ ਸੇਵਾ ਕੀਤੀ। ਮਨੀ ਰਾਮ ਜੀ ਨੇ ਸੇਵਾ ਕਰਦਿਆਂ ਕਰਦਿਆਂ ਵਿਸਾਖੀ ਦਾ ਦਿਹਾੜਾ ਆਇਆ 1699 ਨੂੰ। ਭਾਈ ਸਾਹਿਬ ਜੀ ਨੇ ਅੰਮ੍ਰਿਤ ਛਕਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਨਾਮ ਰੱਖ ਦਿੱਤਾ ਮਨੀ ਰਾਮ ਤੋਂ ਮਨੀ ਸਿੰਘ, ਭਾਈ ਮਨੀ ਸਿੰਘ ਬਣ ਗਏ। ਗੁਰੂ ਘਰ ਦੀ ਬਹੁਤ ਵੱਡੀ ਉਹਨਾਂ ਨੇ ਸੇਵਾ ਕੀਤੀ। ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਲਿਖਵਾਈ ਆ ਦਮਦਮਾ ਸਾਹਿਬ ਦੀ ਧਰਤੀ ਤੇ, ਉਸ ਵੇਲੇ ਹੈੱਡ ਲਿਖਾਰੀ ਜਿਹੜੇ ਸਨ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਸਨ, ਤੇ ਸਹਾਇਕ ਲਿਖਾਰੀ ਸਨ ਬਾਬਾ ਦੀਪ ਸਿੰਘ ਜੀ। ਧੀਰ ਮੱਲੀਆਂ ਨੇ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਜਵਾਬ ਦੇ ਦਿੱਤਾ ਸੀ, ਅਸੀਂ ਸਰੂਪ ਨਹੀਂ ਦੇਣਾ। ਤੇ ਭਾਈ ਪੰਜ ਸਿੰਘ ਲੈਣ ਵਾਸਤੇ ਗਏ ਸੀ, ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਜੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਕਹਾਉਂਦੇ ਨੇ ਤੇ ਆਪ ਬਾਣੀ ਰਚ ਲੈਣ, ਜੇ ਜੋਤ ਉਹੀ ਹੈ ਤੇ ਫਿਰ ਬਾਣੀ ਰਚ ਸਕਦੇ ਨੇ। ਜਦੋਂ ਸਿੱਖਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਹੁਣ ਬਾਣੀ ਨਾਲ ਲਿਖੀ ਗਈ ਉਚਾਰਨ ਨਾ ਕੀਤੀ ਤੇ ਸਿੱਖ ਸ਼ੰਕਾ ਕਰਨਗੇ। ਮਹਾਰਾਜ ਨੇ ਫਿਰ ਗੁਰਮੁਖੋ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਹੈੱਡ ਲਖਾਰੀ ਬਣਾ ਕੇ ਤੰਬੂ ਲਵਾ ਲਿਆ ਤੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ। ਸੱਚੇ ਪਾਤਸ਼ਾਹ ਨੇ ਬਾਣੀ ਲਿਖਵਾਈ, ਭਾਈ ਮਨੀ ਸਿੰਘ ਸਾਹਿਬ ਜੀ ਨੇ ਬਾਣੀ ਲਿਖੀ ਤੇ ਬਾਬਾ ਦੀਪ ਸਿੰਘ ਸਾਹਿਬ ਕਲਮਾ ਘੜ ਘੜ ਕੇ ਲਿਆਉਂਦੇ ਹੁੰਦੇ ਸੀ। ਉਹ ਸ਼ਾਹੀ ਦਾ ਪ੍ਰਬੰਧ, ਕਾਗਜ਼ ਦਾ ਪ੍ਰਬੰਧ ਇਹ ਭਾਈ ਸਾਹਿਬ ਭਾਈ ਮਨੀ ਭਾਈ ਬਾਬਾ ਦੀਪ ਸਿੰਘ ਜੀ ਕਰਦੇ ਹੁੰਦੇ ਸੀ। ਇੱਥੇ ਕਈ ਸ਼ੰਕਾ ਕਰ ਸਕਦੇ ਨੇ, ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ, ਪਰ ਉਹ ਤੇ ਰੱਬ ਆਪ ਗੁਰੂ ਨਾਨਕ ਦੀ ਜੋਤ, ਨਿਰੰਕਾਰ ਦੀ ਜੋਤ ਸੀ। ਤੁਹਾਡੇ ਨਾਭੇ ਵਿੱਚ ਹੀ ਬੈਠੇ ਹਾਂ ਆਪਾਂ, ਨਾਭਾ ਨਾਲ ਹੀ ਹੈ। ਨਾਭਾ ਮਸ਼ਹੂਰ ਹੋਇਆ ਭਾਈ ਕਾਨ ਸਿੰਘ ਨਾਭਾ ਤੋਂ, ਭਾਵੇਂ ਨਾਭਾ ਰਿਆਸਤ ਸੀ, ਨਾਭੇ ਦੇ ਬੜੇ ਬੜੇ ਵੱਡੇ ਰਾਜੇ ਹੋਏ ਨੇ, ਪਰ ਗੁਰਮੁਖੋ ਰਾਜਿਆਂ ਨਾਲੋਂ ਜ਼ਿਆਦਾ ਮਸ਼ਹੂਰ ਨਾਭੇ ਨੂੰ ਭਾਈ ਕਾਨ ਸਿੰਘ ਸਾਹਿਬ ਜੀ ਨੇ ਕੀਤਾ। ਤੇ ਹੁਣ ਵੀ ਪਟਿਆਲਾ ਭਾਦਸੋਂ ਜਦੋਂ ਸੜਕ ਜਾਂਦੀ ਹੈ, ਲਾਸਟ ਨਾਭੇ ਦਾ ਅਖੀਰਲਾ ਪਾਸਾ ਪਰਲਾ ਪਾਸਾ ਆ ਜਾਂਦਾ, ਉੱਥੇ ਭਾਈ ਕਾਨ ਸਿੰਘ ਨਾਭਾ ਜੀ ਦਾ ਬੁੱਤ ਲਾਇਆ ਹੋਇਆ। ਨਾਭਾ ਨਿਵਾਸੀਆਂ ਨੇ ਉਹਨਾਂ ਨੂੰ ਯਾਦ ਕਰਦੇ ਨੇ। ਤੇ ਸੰਗਤ ਜੀ, ਭਾਈ ਕਾਨ ਸਿੰਘ ਨਾਭਾ ਬੜੀ ਵੱਡੀ ਸ਼ਖਸੀਅਤ ਸਨ, ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਬਹੁਤ ਖੋਜ ਕੀਤੀ ਉਹਨਾਂ ਨੇ। ਭਾਈ ਕਾਨ ਸਿੰਘ ਨਾਭਾ ਦੇ ਪਿਤਾ ਸਨ ਭਾਈ ਨਰਾਇਣ ਸਿੰਘ ਜੀ, ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਭਾਈ ਨਰਾਇਣ ਸਿੰਘ ਜੀ ਨੂੰ ਕੰਠ ਕਿਵੇਂ ਹੋਇਆ? ਗੁਰਮੁਖੋ, ਇੱਕ ਚੌਂਕੜੇ 26-27 ਘੰਟਿਆਂ ਵਿੱਚ ਅਖੰਡ ਪਾਠ ਕਰ ਦਿੰਦੇ ਹੁੰਦੇ ਸੀ। ਜੇ ਚੌਂਕੜਾ ਮਾਰ ਕੇ ਬਹਿ ਗਏ, ਉਹਨਾਂ ਨੇ ਨਹੀਂ ਉੱਠਣਾ, ਨਾ ਪਾਣੀ, ਨਾ ਦੁੱਧ, ਨਾ ਪ੍ਰਸ਼ਾਦਾ। ਇੱਕ ਜਗ੍ਹਾ ਚੌਂਕੜਾ ਮਾਰ ਕੇ ਬਹਿਣਾ, ਪੂਰਾ ਅਖੰਡ ਪਾਠ ਸਾਹਿਬ ਕਰਕੇ ਉਹ ਫਿਰ ਉੱਠਦੇ ਸੀ। ਤੇ ਚਾਰ ਅਖੰਡ ਪਾਠ ਉਹ ਇੱਕ ਮਹੀਨੇ ਵਿੱਚ ਕਰਦੇ ਸੀ। ਚਾਰ ਅਖੰਡ ਪਾਠ ਇੱਕ ਮਹੀਨੇ ਵਿੱਚ ਕਰਦੇ ਸੀ। ਪਾਠ ਕਰਦਿਆਂ 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 ਐਸੀ ਮਿਹਰ ਹੋਈ ਸੱਚੇ ਪਾਤਸ਼ਾਹ ਦੀ, ਬਾਅਦ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਰ ਦਾ ਸਰੂਪ ਅੱਗੇ ਰੱਖਣਾ ਨਹੀਂ ਸੀ ਪੈਂਦਾ, ਪਾਠ ਕਰੀ ਜਾਂਦੇ ਸੀ ਏਦਾਂ ਹੀ। ਬਾਅਦ ਵਿੱਚ ਚੌਂਕੜਾ ਮਾਰ ਕੇ ਬਹਿਣਾ, ਅੱਖਾਂ ਬੰਦ ਕਰਕੇ ਇੱਕ ਓਅੰਕਾਰ ਤੋਂ 18-10-20 ਤੱਕ ਸਾਰੀ ਬਾਣੀ, ਸਾਰਾ ਅਖੰਡ ਪਾਠ ਉਹ ਏਦਾਂ ਹੀ ਕਰ ਦਿੰਦੇ ਹੁੰਦੇ ਸੀ। ਤੇ ਚਾਰ ਅਖੰਡ ਪਾਠ ਇੱਕ ਮਹੀਨੇ ਵਿੱਚ ਕਰਦੇ ਸੀ ਗੁਰਮੁਖੋ, ਤਾਂ ਹੀ ਤੇ ਇਹੋ ਜਿਹੀ ਰੂਹ ਦਾ ਜਨਮ ਉਹਨਾਂ ਦੇ ਘਰ ਵਿੱਚ ਹੋਇਆ। ਖੁਸ਼ ਸਤਨਾਮ, ਇਹੋ ਜਿਹੀ ਰੂਹ, ਤਾਂ ਹੀ ਫਿਰ ਭਾਈ ਕਰਨ ਸਿੰਘ ਵਰਗੇ ਭਾਈ ਨਰਾਇਣ ਸਿੰਘ ਜੀ ਦੇ ਘਰ ਵਿੱਚ ਆਏ। ਵੱਡੀ ਕਮਾਈ ਸੀ ਚਾਰ ਅਖੰਡ ਪਾਠ, ਸਾਥੋਂ ਚਾਰ ਮਿੰਟ ਨਹੀਂ ਬੈਠਿਆ ਜਾਂਦਾ। ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਚਾਰ ਘੰਟੇ ਰੋਜ਼ ਬਹਿਣਾ ਇਹ ਬੜੀ ਦੂਰ ਦੀ ਗੱਲ, ਪਰ ਭਾਈ ਕਾਨ ਸਿੰਘ ਨਾਭਾ ਦੇ ਪਿਤਾ ਜੀ ਚਾਰ ਅਖੰਡ ਪਾਠ ਮਹੀਨੇ 'ਚ ਕਰਦੇ ਸੀ। ਤੁਹਾਨੂੰ ਪਤਾ ਪਰਮੇਸ਼ਰ ਦੁਆਰ ਪਿੱਛੇ ਜੇ 25 ਤੋਂ ਵੀ ਵੱਧ ਗਿਣਤੀ ਸੀ ਉਹਨਾਂ ਸਿੰਘਾਂ ਸਿੰਘਣੀਆਂ ਦੀ, ਜਿਹੜੇ ਪਟਿਆਲੇ ਤੋਂ ਆਏ ਸੀ, ਉਹਨਾਂ ਨੂੰ ਸਿਰਪਾਓ ਦਿੱਤੇ ਗਏ ਸੀ। ਉਹ ਸਨ ਜਿਨ੍ਹਾਂ ਨੇ ਇੱਕ ਇੱਕ ਚੌਂਕੜੇ ਅਖੰਡ ਪਾਠ ਸਾਹਿਬ ਕੀਤਾ। ਬੜੀ ਵੱਡੀ ਗੱਲ ਹੈ ਵੀ ਪੂਰਾ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਕਰਨਗੇ, ਇੱਕ ਨਹੀਂ, ਦੋ ਨਹੀਂ, 25 ਤੋਂ ਵੱਧ ਗਿਣਤੀ ਸੀ ਉਹਨਾਂ ਦੀ ਜਿਨ੍ਹਾਂ ਨੂੰ ਸਿਰਪਾਓ ਦਿੱਤੇ ਗਏ ਸੀ। ਅੱਜ ਵੀ ਇਹੋ ਜਿਹੇ ਗੁਰਸਿੱਖ ਹੈਗੇ ਆ ਜਿਹੜੇ ਇੱਕ ਚੌਂਕੜੇ ਪੂਰਾ ਅਖੰਡ ਪਾਠ ਸਾਹਿਬ ਕਰ ਸਕਦੇ ਨੇ, ਘਰਾਂ ਵਿੱਚ ਰਹਿੰਦੇ ਨੇ, ਪਰਿਵਾਰ 'ਚ ਰਹਿੰਦੇ ਨੇ, ਬੱਚਿਆਂ 'ਚ ਰਹਿੰਦੇ ਨੇ। ਸੋ ਆਬਾਦਤ ਹੋਵੇ ਤੇ ਤਾਂ ਹੀ ਸ਼ਹਾਦਤ ਹੋ ਸਕਦੀ ਹੈ। ਭਾਈ ਮਨੀ ਸਿੰਘ ਜੀ ਕਿੱਡੇ ਭਾਗਾਂ ਵਾਲੇ ਹੋਣੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਮਰਦ ਦੀ ਬਾਣੀ ਲਿਖਵਾਈ, ਉਹਨਾਂ ਨੇ ਕੰਨਾਂ ਨਾਲ ਗੁਰੂ ਗੋਬਿੰਦ ਸਿੰਘ ਤੋਂ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਿਆ, ਫਿਰ ਲਿਖੀ ਗਏ ਨਾਲ ਨਾਲ। ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਦੋਂ ਮਹਾਰਾਜ ਲੱਗੇ ਜਾਣ, ਉੱਥੇ ਹੀ ਫਿਰ ਦੋ ਟਕਸਾਲਾਂ ਚੱਲੀਆਂ ਨੇ। ਇੱਕ ਟਕਸਾਲ ਭਾਈ ਮਨੀ ਸਿੰਘ ਜੀ ਦੀ ਹੈ ਤੇ ਦੂਜੀ ਟਕਸਾਲ ਬਾਬਾ ਦੀਪ ਸਿੰਘ ਜੀ ਦੀ ਹੈ, ਜਿਹੜੀ ਦਮਦਮੀ ਟਕਸਾਲ। ਦੋ ਟਕਸਾਲਾਂ ਉੱਥੇ ਚੱਲੀਆਂ ਕਿਉਂਕਿ ਮਹਾਰਾਜ ਨੇ ਇਹਨਾਂ ਨੂੰ ਗੁਰਬਾਣੀ ਪੜ੍ਹਾਈ ਵੀ ਤੇ ਨਾਲ ਅਰਥ ਵੀ ਸਮਝਾਏ ਗੁਰਬਾਣੀ ਦੇ, ਅੱਗੇ ਤੋਂ ਅੱਗੇ ਫਿਰ ਅੱਗੇ ਅਰਥ ਪੜ੍ਹਾਉਂਦੇ ਰਹੇ, ਟਕਸਾਲਾਂ ਚੱਲੀਆਂ। ਤੇ ਸੱਚੇ ਪਾਤਸ਼ਾਹ ਨੇ ਜਦੋਂ ਲੱਗੇ ਜਾਣ ਉਸ ਵੇਲੇ ਪਹਿਲਾਂ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਹਾਡੀ ਬੜੀ ਵੱਡੀ ਸੇਵਾ, ਦੱਸੋ ਕੀ ਚਾਹੀਦਾ, ਇੱਛਾ ਕੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਭਾਈ ਮਨੀ ਸਿੰਘ ਜੀ ਇੱਛਾ ਕੀ ਹੈ, ਤੁਸੀਂ ਬਾਣੀ ਲਿਖੀ ਹੈ? ਭਾਈ ਸਾਹਿਬ ਕਹਿਣ ਲੱਗੇ, ਜੀ ਮੇਰੀ ਬੇਨਤੀ ਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਸਾਹਿਬ ਤੁਹਾਡਾ ਬੰਦ ਬੰਦ ਤੇ ਕੱਟਿਆ ਜਾ ਸਕਦਾ, ਪਰ ਸਿੱਖੀ ਨਿਭੇਗੀ। ਆਖੋ ਸਤਨਾਮ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਬਾਬਾ ਦੀਪ ਸਿੰਘ ਜੀ ਨੂੰ ਤੁਹਾਡੀ ਕੀ ਇੱਛਾ ਹੈ? ਬਾਬਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਪੰਜ ਪਿਆਰਿਆਂ ਨਾਲ ਪ੍ਰਣ ਕੀਤਾ ਹੈ ਵੀ ਇਹ ਸਿਰ ਗੁਰੂ ਦਾ, ਜਿਹੜਾ ਵੀ ਸਿੱਖ ਅੰਮ੍ਰਿਤ ਛਕਦਾ ਉਹ ਪੰਜ ਪਿਆਰਿਆਂ ਨਾਲ ਪ੍ਰਣ ਕਰਦਾ ਵੀ ਅੱਜ ਤੋਂ ਮੈਂ ਗੁਰੂ ਦਾ, ਬਸ ਹੋਰ ਨੀ ਕਿਸੇ ਅੱਗੇ ਝੁਕੇਗਾ ਇਸ ਸਿਰ ਤੇ। ਬਾਬਾ ਦੀਪ ਸਿੰਘ ਸਾਹਿਬ ਕਹਿਣ ਲੱਗੇ, ਮਹਾਰਾਜ ਮੇਰਾ ਪ੍ਰਣ ਨਿਭ ਜਾਵੇ। ਤੇ ਮਹਾਰਾਜ ਕਹਿਣ ਲੱਗੇ, ਬਾਬਾ ਤੇਰੇ ਪ੍ਰਣ ਨਿਭਣਗੇ, ਤੇਰੇ ਪ੍ਰਣ ਨਿਭਣਗੇ। ਜੇ ਪ੍ਰਣ ਕਰਕੇ ਤੁਰ ਪਵੇਗਾ ਨਾ, ਤੇਰਾ ਰਾਹ ਮੌਤ ਵੀ ਨਹੀਂ ਰੋਕ ਸਕਦੀ। ਇਹ ਗੁਰੂ ਗੋਬਿੰਦ ਸਿੰਘ ਦਾ ਵਰਸ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਤੇਰੇ ਪ੍ਰਣ ਨਿਭਣਗੇ, ਜੇ ਪ੍ਰਣ ਕਰਕੇ ਤੁਰੇਗਾ ਤੇਰਾ ਰਾਹ ਮੌਤ ਵੀ ਨਹੀਂ ਰੋਕ ਸਕਦੀ। ਹੋਇਆ ਵੀ ਇਸੇ ਤਰ੍ਹਾਂ, ਮੌਤ ਵੀ ਬਾਬਾ ਦੀਪ ਸਿੰਘ ਨੂੰ ਰੋਕ ਨਹੀਂ ਸਕੀ। ਸਿੱਖਾਂ ਵਿੱਚ ਇੰਨੀ ਤਾਕਤ ਆ ਗੁਰਮੁਖੋ, ਨਾਮ ਅਭਿਆਸੀਆਂ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਅੱਜ ਇਹ ਸ਼ੰਕਾ ਕਰਦੇ ਆ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਨਹੀਂ ਲੜ ਸਕਦੇ, ਕਿਵੇਂ ਲੜੇ ਹੋਣਗੇ, ਐਵੇਂ ਗੱਲਾਂ ਬਣਾਈਆਂ ਨੇ। ਅਸਲ ਵਿੱਚ ਉਹ ਇਹ ਸਮਝਦੇ ਨੇ ਜਿਹੋ ਜਿਹੇ ਅਸੀਂ ਆ ਉਹੋ ਜਿਹੇ ਉਹ ਹੋਣਗੇ, ਜਾਂ ਫਿਰ ਉਹ ਇਤਿਹਾਸ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦੇ ਨੇ ਕਿ ਲੋਕ ਇਹ ਨਾ ਕਹਿਣ ਵੇਖੋ ਸਿੱਖ ਉਹ ਕਿਹੋ ਜਿਹੇ ਸੀ ਤੁਸੀਂ ਕਿਹੋ ਜਿਹੇ। ਉਹਨਾਂ ਦੇ ਅਕਸ਼ ਨੂੰ ਵੀ ਧੁੰਦਲਾ ਕਰਦੇ ਨੇ, ਉਹਨਾਂ ਨੇ ਇਤਿਹਾਸ ਨੂੰ ਤੋੜ ਮਰੋੜ ਦਿੱਤਾ ਹੈ ਕਿ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਨਹੀਂ ਸੀ ਹੋਇਆ। ਪਰ ਗੁਰਮੁਖੋ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ ਕਿ ਜੇ ਸਿੱਖ ਪ੍ਰਣ ਕਰ ਲਵੇ ਤੇ ਮੌਤ ਉਹਦਾ ਰਾਹ ਨਹੀਂ ਰੋਕਦੀ। ਪਰ ਹੋਵੇ ਬਾਬਾ ਦੀਪ ਸਿੰਘ ਵਰਗਾ ਜਿਨ੍ਹਾਂ ਨੇ ਚਾਰ ਬੀੜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਹੱਥੀ ਲਿਖੇ, ਤੇ ਜਿਹੜਾ ਬੰਦਾ ਇੱਕ ਸਾਲ ਲਗਾਤਾਰ ਬਾਣੀ ਪੜ੍ਹੇ, ਗੁਰਬਾਣੀ ਉਹਦੇ ਅੰਦਰ ਵਸ ਜਾਂਦੀ ਹੈ, ਸਹਿਜ ਪਾਠ ਕਰਨਾ ਸ਼ੁਰੂ ਕਰ ਦੇਵੇ, ਇੱਕ ਸਾਲ ਲਗਾਤਾਰ ਬਾਣੀ ਪੜ੍ਹਦਾ ਰਵੇ, ਇੱਕ ਸਾਲ ਦੇ ਵਿੱਚ ਬਾਣੀ ਸਿੱਖ ਦੇ ਹਿਰਦੇ ਵਿੱਚ ਵਸ ਜਾਂਦੀ ਹੈ। ਪਰ ਜਿਹਨੇ 12 ਸਾਲ ਜਵਾਨੀ ਦੇ ਵਿੱਚ ਕਲਮ ਚਲਾਈ ਹੋਵੇ, ਬਾਣੀ ਉਸ ਸਿੱਖ ਦੇ ਰੋਮ ਰੋਮ ਵਿੱਚ ਵਸ ਚੁੱਕੀ ਸੀ। 12 ਸਾਲ ਜਿਹਨੇ ਗੁਰਬਾਣੀ ਲਿਖੀ, ਪਰ ਜਵਾਨੀ ਦੀ ਉਮਰ ਵਿੱਚ ਕਲਮ ਚਲਾਈ, ਜਦੋਂ ਉਮਰ ਹੋਈ 75 ਸਾਲ ਦੀ, ਫਿਰ 18 ਸੇਰ ਦਾ ਖੰਡਾ ਚੁੱਕ ਲਿਆ। ਖੋ ਸਤਨਾ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੈ ਬਾਬਾ ਦੀਪ ਸਿੰਘ ਜੀ ਦਾ ਜੀਵਨ। ਸ਼ਾਸਤਰ ਜਦੋਂ ਬਾਣੀ ਲਿਖਣ ਲੱਗਦੇ ਨੇ ਤੇ 12 ਸਾਲ ਕਲਮ ਹੀ ਚਲਾਈ ਜਾਂਦੇ ਨੇ, ਤੇ ਜਦੋਂ ਸਾਧ ਸੰਗਤ ਜੂਝਣ ਦਾ ਸਮਾਂ ਆਉਂਦਾ ਹੈ ਤੇ 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਚੁੱਕ ਲੈਂਦੇ ਨੇ। ਤੇ ਜਿਹਨੇ 12 ਸਾਲ ਕਲਮ ਚਲਾ ਕੇ ਬਾਣੀ ਲਿਖੀ ਜਾਣੀ ਆ, ਲਿਖੀ ਜਾਣੀ ਆ, ਉਹ ਬਿਨਾਂ ਸਿਰ ਤੋਂ ਲੜ ਸਕਦਾ? ਅਸੀਂ ਸੋਚਦੇ ਹਾਂ ਸਾਡੇ ਵਰਗੇ ਹੋਣਗੇ ਸੂਰਜਮੁਖੀ ਸਿੱਖ, ਵੀ ਸੂਰਜ ਚੜ੍ਹੇ ਤੇ ਹੀ ਰਜਾਈ ਚੋਂ ਨਿਕਲਦੇ ਨੇ, ਸੂਰਜ ਚੜ੍ਹੇ ਤੋਂ ਹੀ ਬਿਸਤਰੇ ਚੋਂ ਨਿਕਲਦੇ ਨੇ ਜਿਹੜੇ ਅਸੀਂ ਆਪਣੇ ਵਰਗੇ ਸਮਝਣ। ਪਰ ਗੁਰਮੁਖੋ ਸਿੰਘਾਂ ਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ, ਬੜੀਆਂ ਕਮਾਈਆਂ ਵਾਲੇ ਗੁਰਸਿੱਖ ਹੋਏ ਨੇ ਸਿੱਖ ਧਰਮ ਵਿੱਚ। ਤੇ ਦਾਸ ਸਰਜ ਕਰਦਾ ਸੀ ਭਾਈ ਮਨੀ ਸਿੰਘ ਜੀ ਦੀ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਸਰਸਾ ਦੇ ਕੰਢੇ ਤੇ ਆ ਕੇ, ਉਦੋਂ ਭਾਈ ਸਾਹਿਬ ਜੀ ਮਾਤਾਵਾਂ ਨੂੰ ਲੈ ਕੇ ਗੁਰੂ ਕੇ ਮਹਿਲਾਂ ਨੂੰ ਦਿੱਲੀ ਵਿੱਚ ਚਲੇ ਗਏ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨਾਲ ਮੇਲ ਵੀ ਹੋਇਆ ਦਮਦਮਾ ਸਾਹਿਬ ਦੀ ਧਰਤੀ ਉੱਤੇ, ਬਾਅਦ ਵਿੱਚ ਫਿਰ ਦਿੱਲੀ ਚਲੇ ਗਏ। ਕੁਝ ਸਮਾਂ ਮਹਾਰਾਜ ਦੇ ਨਾਲ ਵੀ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਚਲੇ ਗਏ, ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਾ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਆ ਕੇ ਤੜਥਲ ਮਚਾਤੀ, ਪੰਜਾਬ ਵਿੱਚ ਆ ਕੇ ਜ਼ਾਲਮਾਂ ਨੂੰ ਸੋਧਿਆ। ਬਾਬਾ ਬੰਦਾ ਸਿੰਘ ਬਹਾਦਰ ਇੱਕ ਐਸਾ ਸੂਰਮਾ ਸੀ ਜਿਹਦੇ ਤੋਂ ਡਰਦੇ ਸੀ ਮੋਮਨ ਮੁਸਲਮਾਨ ਲੋਕ। ਰਾਤ ਵੇਲੇ ਬੜਬੜਾਉਂਦੇ ਸੀ, ਸੁੱਤੇ ਪਏ ਉੱਠ ਪੈਂਦੇ ਸੀ, ਤਰਪਕਦੇ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਆ ਗਿਆ, ਇੰਨਾ ਡਰਦੇ ਸੀ ਲੋਕ। ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ ਕਿ ਮੁਸਲਮਾਨਾਂ ਦੇ ਵਿੱਚ ਆ ਜਿਹੜਾ ਰਿਵਾਜ ਪੈ ਗਿਆ ਸੁੱਥਣਾ ਪਾਉਣ ਦਾ, ਮੁਸਲਮਾਨ ਨੇ ਨਾ ਜਿਹੜੇ ਪੱਕੇ ਉਹ ਅਜੇ ਵੀ ਸਲਵਾਰ ਕਮੀਜ਼ ਪਾਉਂਦੇ ਨੇ, ਉਹਨਾਂ ਦਾ ਫੈਸ਼ਨ ਹੈ, ਪਰ ਇਹ ਫੈਸ਼ਨ ਨਹੀਂ ਸੀ। ਬਾਬੇ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਹੋਇਆਂ ਨੇ ਬੀਬੀਆਂ ਵਾਲੇ ਕੱਪੜੇ ਪਾ ਲਏ ਸੀ, ਬਾਅਦ ਵਿੱਚ ਇਹਨਾਂ ਨੇ ਫੈਸ਼ਨ ਬਣਾ ਲਿਆ ਆਪੇ ਨਹੀਂ ਪਾਈਆਂ ਸੁਥਣਾ, ਇਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਵਾਈਆਂ ਹੋਈਆਂ ਨੇ, ਡਰਦਿਆਂ ਨੇ ਇਹਨਾਂ ਨੇ ਇਹ ਕੱਪੜੇ ਪਾਏ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਰੋਹਬ ਸੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਉਸ ਵੇਲੇ ਦਿੱਲੀ ਵਿੱਚ ਸਨ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਆਏ, ਤੜਥਲ ਮਚਾਤੀ, ਉਹਨਾਂ ਦੀ ਚੜ੍ਹਦੀ ਕਲਾ ਵੀ ਬੜੀ ਹੋਈ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ, ਸ਼ਹੀਦ ਹੋਣ ਤੋਂ ਬਾਅਦ ਕੌਮ ਵਿੱਚ ਫੁੱਟ ਪੈ ਗਏ, ਦੋ ਪਾਲਟੀਆਂ ਬਣ ਗਈਆਂ। ਇੱਕ ਪਾਲਟੀ ਉਹ ਸੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਣ ਵਾਲੇ ਸੀ ਗੁਰੂ। ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਹੀਂ ਸੀ ਕਹਾਇਆ, ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਗੁਰੂ ਹਾਂ, ਲੋਕ ਉਹਨੂੰ ਗੁਰੂ ਗੁਰੂ ਕਹਿਣ ਲੱਗ ਪਏ ਸੀ। ਦੋ ਪਾਲਟੀਆਂ ਬਣ ਗਈਆਂ, ਇੱਕ ਸੀ ਬੰਦਈ ਖਾਲਸਾ, ਇੱਕ ਸੀ ਤੱਤ ਖਾਲਸਾ। ਤੱਤ ਖਾਲਸਾ ਉਹ ਤੇ ਕਹਿੰਦੇ ਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਨਾਰਾ ਸੀ ਤੱਤ ਖਾਲਸਾ ਵਾਲਿਆਂ ਦਾ। ਤੇ ਜਿਹੜੇ ਬੰਦਈ ਖਾਲਸਾ ਸੀ ਬਾਬੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਹਿਣ ਵਾਲੇ, ਉਹ ਕਹਿੰਦੇ ਹੁੰਦੇ ਸੀ ਆਪਸ ਵਿੱਚ ਜਦੋਂ ਮਿਲਦੇ ਸੀ ਕਹਿੰਦੇ ਹੁੰਦੇ ਸੀ ਫਤਿਹ ਦਰਸ਼ਨ, ਉਹਨਾਂ ਦਾ ਨਾਰਾ ਇਹ ਸੀ ਫਤਿਹ ਦਰਸ਼ਨ। ਏਦਾਂ ਉਹ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਸੀ। ਉਹਨਾਂ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ। ਤੱਤ ਖਾਲਸਾ ਕਹਿੰਦਾ ਹਰਿਮੰਦਰ ਸਾਹਿਬ ਸਾਡਾ, ਬੰਦਈ ਖਾਲਸਾ ਕਹਿੰਦਾ ਹਰਿਮੰਦਰ ਸਾਹਿਬ ਸਾਡਾ। ਝਗੜਾ ਵੱਧਦਾ ਹੀ ਜਾ ਰਿਹਾ ਸੀ, ਵੱਧਦਾ ਹੀ ਜਾ ਰਿਹਾ ਸੀ। ਜਦੋਂ ਝਗੜਾ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ, ਉਸ ਵੇਲੇ ਫਿਰ ਮਾਤਾ ਜੀ ਨੇ ਡਿਊਟੀ ਲਾਈ ਭਾਈ ਮਨੀ ਸਿੰਘ ਸਾਹਿਬ ਜੀ ਦੀ। ਮਾਤਾ ਸਾਹਿਬ ਕੌਰ ਨੇ ਸਿੰਘ ਸਾਹਿਬ ਥਾਪ ਕੇ ਦਿੱਲੀ ਤੋਂ ਭੇਜਿਆ ਤੇ ਕਹਿਣ ਲੱਗੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤੁਹਾਡੇ ਵਰਗਾ ਵਿਦਵਾਨ, ਤੁਹਾਡੇ ਵਰਗਾ ਸੂਝਵਾਨ ਗੁਰਸਿੱਖ ਹੁਣ ਇਸ ਮਸਲੇ ਨੂੰ ਹੱਲ ਕਰ ਸਕਦਾ, ਨਹੀਂ ਤੇ ਹੋਰ ਕੋਈ ਹੱਲ ਨਹੀਂ ਕਰ ਸਕਦਾ। ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਸਾਹਿਬ ਆਏ। ਜਦੋਂ ਇਹਨਾਂ ਨੇ ਵੇਖਿਆ ਬੜਾ ਝਗੜਾ ਸੀ ਆਪਸ ਵਿੱਚ, ਝਗੜਾ ਹੀ ਝਗੜਾ, ਅੱਜ ਵੀ ਝਗੜਾ, ਉਸ ਵੇਲੇ ਵਿੱਚ ਵੀ ਝਗੜਾ ਸੀ, ਅੱਜ ਕੁਰਸੀਆਂ ਪਿੱਛੇ ਝਗੜਾ, ਲੀਡਰਾਂ ਵਿੱਚ ਜਗ੍ਹਾ ਜਗ੍ਹਾ ਤੇ ਝਗੜਾ, ਤੇ ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਵੀ ਪ੍ਰਧਾਨਗੀਆਂ ਪਿੱਛੇ ਡਾਂਗਾਂ ਖੜਕਦੀਆਂ, ਸ਼ਰਾਬਾਂ ਪਿਆਈਆਂ ਜਾਂਦੀਆਂ ਨੇ ਪ੍ਰਧਾਨਗੀਆਂ ਦੇ ਅਹੁਦੇ ਪਿੱਛੇ, ਬੜਾ ਕੁਝ ਹੁੰਦਾ। ਸਾਧ ਸੰਗਤ ਗੁਰੂ ਘਰ ਵਿੱਚ ਵੀ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ, ਜਿਨ੍ਹਾਂ ਨੇ ਨਾਮ ਜਪਿਆ, ਭਗਤੀ ਕੀਤੀ ਆ, ਸਿਮਰਨ ਕੀਤਾ, ਉਹੀ ਗੁਰੂ ਘਰ ਵਿੱਚ ਰਹਿ ਕੇ ਸ਼ਾਂਤ ਰਹਿ ਸਕਦੇ, ਨਹੀਂ ਤੇ ਕੋਈ ਠੰਡ ਨਹੀਂ, ਕੋਈ ਸ਼ਾਂਤੀ ਨਹੀਂ ਅੰਦਰ। ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਦੋਂ ਭਾਈ ਮਨੀ ਸਿੰਘ ਸਾਹਿਬ ਅੰਮ੍ਰਿਤਸਰ ਆਏ, ਸੰਗਤ ਨੂੰ ਬੜੀ ਖੁਸ਼ੀ ਹੋਈ। ਇਹ ਉਹ ਭਾਈ ਸਾਹਿਬ ਨੇ ਜਿਨ੍ਹਾਂ ਨੇ ਗੁਰੂ ਹਰਿਰਾਇ ਸਾਹਿਬ ਦੇ ਵੀ ਦਰਸ਼ਨ ਕੀਤੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੀ ਦਰਸ਼ਨ ਕੀਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਨੇ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸੇਵਾ ਕੀਤੀ। ਸੰਗਤ ਨੂੰ ਆਸ ਵੱਜ ਗਈ ਭਾਈ ਸਾਹਿਬ ਸਾਡਾ ਫੈਸਲਾ ਕਰ ਦੇਣਗੇ। ਸਿੰਘ ਸਾਹਿਬ ਨੇ ਬੰਦਈ ਖਾਲਸਾ ਨੂੰ ਬੜਾ ਸਮਝਾਇਆ, ਤੱਤ ਖਾਲਸਾ ਨੂੰ ਸਮਝਾਇਆ, ਲੜੋ ਨਾ ਔਰ ਨਾ ਬਾਜ ਆਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਭਾਈ ਮਨੀ ਸਿੰਘ ਸਾਹਿਬ ਨੇ, ਕਹਿੰਦੇ ਸੰਗਤੇ ਪਰਚੀਆਂ ਪਾ ਲੈਂਦੇ ਹਾਂ ਸਰੋਵਰ ਵਿੱਚ ਅਰਦਾਸ ਕਰਕੇ, ਤੇ ਜਿਹੜੀ ਪਰਚੀ ਬਾਹਰ ਆ ਜਾਏਗੀ ਉਸੇ ਦਾ ਕਬਜ਼ਾ ਹਰਿਮੰਦਰ ਸਾਹਿਬ ਤੇ ਰਹੇਗਾ। ਸਤ ਵਚਨ, ਭਾਈ ਮਨੀ ਸਿੰਘ ਜੀ ਦਾ ਇਹ ਫੈਸਲਾ ਦੋਵਾਂ ਨੇ ਹਾਂ ਕਰ ਦਿੱਤੀ, ਪ੍ਰਵਾਨ ਕਰ ਲਿਆ। ਭਾਈ ਸਾਹਿਬ ਸਿੰਘ ਸਾਹਿਬ ਮਨੀ ਸਿੰਘ ਜੀ ਨੇ ਅਰਦਾਸ ਕਰਕੇ ਦੋ ਪਰਚੀਆਂ ਅੰਮ੍ਰਿਤਸਰ ਦੇ ਸਰੋਵਰ ਵਿੱਚ ਪਾਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਦੋਂ ਪਰਚੀਆਂ ਸਰੋਵਰ ਵਿੱਚ ਪਾਈਆਂ ਨਾਲ ਅਰਦਾਸ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪੰਥ ਵਿੱਚ ਫੁੱਟ ਪੈ ਚੁੱਕੀ ਹੈ, ਦੋ ਪਾਲਟੀਆਂ ਬਣ ਗਈਆਂ ਨੇ ਤੇ ਆਪ ਜੀ ਕਿਰਪਾ ਕਰੋ, ਅਗਵਾਈ ਬਖਸ਼ੋ ਤੇ ਆਪ ਜੀ ਉਹ ਪਰਚੀ ਉੱਪਰ ਭੇਜ ਦਿਓ ਜਿਹੜਾ ਤੁਹਾਨੂੰ ਪ੍ਰਵਾਨ। ਦੋਵੇਂ ਪਰਚੀਆਂ ਡੁੱਬ ਗਈਆਂ, ਫਿਰ ਇੱਕ ਪਰਚੀ ਉੱਪਰ ਆ ਗਈ। ਦੋਨਾਂ ਪਰਚੀਆਂ ਉੱਤੇ ਇੱਕ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੂਜੀ ਪਰਚੀ ਤੇ ਲਿਖਿਆ ਸੀ ਫਤਿਹ ਦਰਸ਼ਨ। ਜਿਹੜਾ ਤੁਹਾਨੂੰ ਇਹਨਾਂ ਚੋਂ ਪ੍ਰਵਾਨ ਹੈ ਉਹ ਪਰਚੀ ਬਾਹਰ ਆ ਜਾਵੇ। ਤੈਰ ਕੇ ਉੱਪਰ ਆ ਗਈ ਪਰਚੀ, ਭਾਈ ਸਾਹਿਬ ਕਹਿੰਦੇ ਉਹ ਪਰਚੀ ਉੱਪਰ ਆ ਗਈ, ਭਾਈ ਪਰਚੀ ਦੱਸੋ ਖੋਲ ਕੇ ਪੜ੍ਹੀਏ। ਕਹਿੰਦੇ ਜੀ ਪੜ੍ਹੋ। ਸਿੰਘ ਸਾਹਿਬ ਜੀ ਨੇ ਪਰਚੀ ਖੋਲੀ ਤੇ ਆਖਿਆ ਭਾਈ ਇਹਦੇ ਉੱਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਖਾਲਸਾ ਦਾ ਕਬਜ਼ਾ ਹਰਿਮੰਦਰ ਸਾਹਿਬ ਰਵੇਗਾ। ਜਦੋਂ ਇੰਨੀ ਗੱਲ ਸੁਣੀ ਬੰਦਈ ਖਾਲਸਾ ਵਾਲੇ ਉੱਥੋਂ ਦੌੜ ਗਏ। ਕਈਆਂ ਨੇ ਤਤ ਖਾਲਸਾ ਵਿੱਚ ਸ਼ਰਨ ਲੈ ਲਈ, ਆ ਕੇ ਸਿੰਘ ਸੱਜ ਗਏ ਇੱਧਰ ਆ ਗਏ, ਪਰ ਕਈ ਦੌੜ ਗਏ। ਬੰਦਈ ਖਾਲਸਾ ਅੱਜ ਤੱਕ ਚੱਲ ਰਿਹਾ, ਉਹਨਾਂ ਦੀ ਸੰਪਰਦਾ ਅੱਜ ਵੀ ਹੈ, ਪਰ ਬਹੁਤ ਥੋੜੇ ਲੋਕ ਨੇ ਉਹਨਾਂ ਦੇ ਸੇਵਕ। ਤਤ ਖਾਲਸਾ ਜਿਹੜਾ ਖਾਲਸਾ ਤੁਹਾਡੇ ਸਾਹਮਣੇ ਬੈਠਾ, ਇਹ ਤਤ ਖਾਲਸਾ ਜਿਹੜੇ ਆਪਾਂ ਨਾਰਾ ਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਤਤ ਖਾਲਸਾ। ਇਹ ਬਹੁਤ ਵੱਡਾ ਝਗੜਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸੂਝਬੂਝ ਕਰਕੇ, ਉਹਨਾਂ ਦੀ ਸਿਆਣਪ ਕਰਕੇ ਇਹ ਝਗੜਾ ਜਿਹੜਾ ਸੀ ਖਤਮ ਹੋ ਗਿਆ ਸੀ। ਪੰਥ ਵਿੱਚ ਇਹ ਝਗੜਾ ਫੁੱਟ ਪੈ ਚੁੱਕੀ ਸੀ, ਖਤਮ ਹੋ ਗਿਆ ਸੀ। ਸਰੋਵਰ ਵਿੱਚ ਪਰਚੀਆਂ ਸੁੱਟੀਆਂ ਗਈਆਂ ਸੀ, ਪਾਈਆਂ ਗਈਆਂ, ਤੇ ਗੁਰਮੁਖੋ ਉਹ ਸਰੋਵਰ ਵਿੱਚ ਬਰਕਤ ਅੱਜ ਵੀ ਹੈ। ਦਾਸ ਨੇ ਬੜੀ ਵਾਰੀ ਬੇਨਤੀ ਕੀਤੀ ਹੈ, ਅੱਜ ਬਹੁਤ ਸਾਰੇ ਲਿਖਾਰੀ ਇਹ ਵੀ ਲਿਖਦੇ ਨੇ ਕਿ ਸਰੋਵਰਾਂ ਦਾ ਫਾਇਦਾ ਕੀ, ਉੱਥੇ ਝੋਨਾ ਬੀਜ ਦਿਆ ਕਰੋ। ਇੱਦਾਂ ਵੀ ਲਿਖਿਆ ਮਿਲਦਾ ਵੀ ਸਰੋਵਰ ਏਡੇ ਏਡੇ ਵੱਡੇ ਕਾਹਦੇ ਵਾਸਤੇ ਬਣਾਏ ਆ। ਪਰ ਗੁਰਮੁਖੋ ਸੱਚੇ ਪਾਤਸ਼ਾਹ ਚਲੇ ਗਏ ਸਰੀਰ ਕਰਕੇ, ਪਰ ਉਹਨਾਂ ਦੇ ਦਿੱਤੇ ਹੋਏ ਵਰ, ਉਹਨਾਂ ਦੀਆਂ ਬਖਸ਼ਿਸ਼ਾਂ ਅੱਜ ਵੀ ਗੁਰੂ ਘਰਾਂ ਵਿੱਚ ਉਵੇਂ ਜਿਵੇਂ ਕੰਮ ਕਰ ਰਹੀਆਂ, ਅੱਜ ਵੀ ਉਸੇ ਤਰ੍ਹਾਂ ਨਿਰੰਤਰ ਸੰਗਤਾਂ ਦਾ ਭਲਾ ਹਰਿਮੰਦਰ ਸਾਹਿਬ ਜਾ ਕੇ ਹੋ ਰਿਹਾ। ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਬਾਹਰਲੇ ਪਾਸੇ ਬੈਠ ਕੇ ਵੇਖੋ, ਕੱਲੇ ਕੱਲੇ ਨੂੰ ਪੁੱਛੋ। ਅੱਜ ਤੁਹਾਨੂੰ ਲੋਕ ਉੱਥੇ ਕਹਿਣਗੇ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਮੇਰਾ ਕੈਂਸਰ ਇੱਥੇ ਆ ਕੇ ਹਟਿਆ। ਲੋਕ ਅੱਜ ਕਹਿਣਗੇ ਕਿ ਮੈਨੂੰ ਡਾਕਟਰਾਂ ਨੇ ਆਖਿਆ ਸੀ ਤੂੰ ਠੀਕ ਨਹੀਂ ਹੋਏਗਾ, ਮੇਰਾ ਕੋੜ ਇੱਥੋਂ ਠੀਕ ਹੋਇਆ, ਮੇਰੀ ਆਹ ਬਿਮਾਰੀ ਸੀ ਬੜੀ ਖਤਰਨਾਕ ਇੱਥੇ ਠੀਕ ਹੋਈ ਹੈ। ਕੋਈ ਕਹੇਗਾ ਮੈਨੂੰ ਔਲਾਦ ਨਹੀਂ ਸੀ ਹੁੰਦੀ, ਮੈਂ ਇੱਥੇ ਆ ਕੇ ਅਰਦਾਸ ਕੀਤੀ, ਮੇਰੇ ਤੇ ਕਿਰਪਾ ਹੋਈ ਹੈ। ਅੰਮ੍ਰਿਤਸਰ ਸਾਹਿਬ ਹਜ਼ਾਰਾਂ ਲੱਖਾਂ ਸੰਗਤਾਂ ਦਾ ਅੱਜ ਵੀ ਭਲਾ ਹੋ ਰਿਹਾ, ਜਿਨ੍ਹਾਂ ਦੀ ਸ਼ਰਧਾ ਉਹਨਾਂ ਦੇ ਬੇੜੇ ਅੱਜ ਵੀ ਬੰਨੇ ਲੱਗਦੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕਹਿਣ ਤੇ ਤਤ ਖਾਲਸਾ ਦਾ ਫਿਰ ਕਬਜ਼ਾ ਹੋਇਆ। ਹੁਣ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਜ਼ ਕਰਨੀ ਚਾਹੁੰਦਾ ਹੈ ਕਿ ਬਾਬਾ ਦੀਪ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਮਹਾਰਾਜ ਤੋਂ ਬਖਸ਼ਿਸ਼ ਲਈ ਸੀ ਕਿ ਬਾਬਾ ਸੱਚੇ ਪਾਤਸ਼ਾਹ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾ। ਭਾਈ ਸਾਹਿਬ ਦਾ ਅੰਤ ਸਮਾਂ ਕਿਵੇਂ ਆਇਆ? ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਫਿਰ ਅੰਮ੍ਰਿਤਸਰ ਸਾਹਿਬ ਰਹਿ ਕੇ ਅਕਾਲ ਤਖ਼ਤ ਸਾਹਿਬ ਉੱਤੇ ਬੈਠ ਕੇ ਕਥਾ ਕਰਦੇ ਹੁੰਦੇ ਸੀ। ਭਾਈ ਸਾਹਿਬ ਜੀ ਦੀ ਕਥਾ ਸੁਣਨ ਵਾਸਤੇ ਸੰਗਤਾਂ ਬੜੇ ਪਿਆਰ ਨਾਲ ਦੂਰੋਂ ਦੂਰੋਂ ਆਉਂਦੀਆਂ ਸੀ। ਉਹਨਾਂ ਦੇ ਬੋਲਾਂ ਵਿੱਚ, ਉਹਨਾਂ ਦੇ ਬਚਨਾਂ ਵਿੱਚ ਕਸ਼ਿਸ਼ ਸੀ। ਜਿਹੜਾ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰਦਾ ਸੀ, ਉਹਨਾਂ ਦੇ ਪ੍ਰਵਚਨ ਸੁਣਦਾ ਸੀ, ਉਹ ਮੁੜ ਕੇ ਭਾਈ ਸਾਹਿਬ ਜੀ ਦਾ ਖਹਿੜਾ ਨਹੀਂ ਸੀ ਛੱਡਦਾ, ਭਾਈ ਸਾਹਿਬ ਜੀ ਦੇ ਪਿੱਛੇ ਹੋ ਤੁਰਦਾ ਸੀ। ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਫਿਰ ਹਜ਼ਾਰਾਂ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਗੁਰੂ ਘਰ ਨਾਲ ਜੋੜਿਆ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜਦੋਂ ਦਰਬਾਰ ਸਾਹਿਬ ਆਏ, ਉਸ ਵੇਲੇ ਗਿਣਤੀ ਸਿੱਖਾਂ ਦੀ ਬਹੁਤ ਘੱਟ ਸੀ ਮੱਥਾ ਟੇਕਣ ਵਾਲਿਆਂ ਦੀ, ਤੇ ਜਿਵੇਂ ਜਿਵੇਂ ਭਾਈ ਸਾਹਿਬ ਦਾ ਪ੍ਰੇਮ ਬਣਦਾ ਗਿਆ, ਸੰਗਤ ਦੀ ਜਿਹੜੀ ਗਿਣਤੀ ਸੀ ਵੱਧਦੀ ਗਈ। ਗੁਰਮੁਖੋ ਯਾਦ ਰੱਖਣਾ, ਧਰਮ ਤਲਵਾਰਾਂ ਨਾਲ ਨਹੀਂ, ਧਰਮ ਪ੍ਰਚਾਰ ਨਾਲ ਵੱਧ। ਜਿੰਨੇ ਜਿੰਨੇ ਮੁਸਲਮਾਨ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਵਿਚਾਰ ਨੇ ਬਣਾਏ ਨੇ, ਇੰਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੇ। ਧਰਮ ਵੱਧਦੇ ਨੇ ਪਿਆਰ ਨਾਲ, ਧਰਮ ਵੱਧਦੇ ਨੇ ਪ੍ਰਚਾਰ ਨਾਲ। ਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ। ਬਹੁਤ ਵੱਡੇ ਵਿਦਵਾਨ ਹੋਣ ਕਰਕੇ ਉਹਨਾਂ ਦੇ ਹਰ ਬੋਲ ਵਿੱਚ, ਹਰ ਬਚਨ ਵਿੱਚ ਬੜੀ ਕਸ਼ਿਸ਼ ਸੀ। ਸੋ ਇਸ ਕਰਕੇ ਆਓ, ਬਾਅਦ ਵਿੱਚ ਮੈਂ ਅਰਜ਼ ਕਰਨਾ ਕਿ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹੀਦੀ ਕਿਵੇਂ ਹੋਈ ਆ। ਪੰਜ ਪਿਆਰੇ ਸਟੇਜ ਤੇ ਆਉਣਗੇ, ਸੰਗਤਾਂ ਨੇ ਪੰਜ ਪਿਆਰਿਆਂ ਦਾ ਸਤਿਕਾਰ ਜਿਵੇਂ ਅੱਗੇ ਆਪ ਕਰਦੇ ਹੋ ਉਵੇਂ ਜਿਵੇਂ ਸਤਿਕਾਰ ਕਰਨਾ ਪੰਜ ਪਿਆਰਿਆਂ ਦਾ, ਔਰ ਉਹਨਾਂ ਸੰਗਤਾਂ ਦਾ ਜਿਹੜੇ ਗੁਰੂ ਵਾਲੇ ਬਣੇ ਨੇ। ਤੇ ਮੇਰੀ ਸੰਗਤ ਦੇ ਚਰਨਾਂ ਚ ਬੇਨਤੀ ਹੈ, ਬੈਠ ਕੇ ਦਰਸ਼ਨ ਕਰੋ, ਖੜੇ ਨਾ ਹੋਵੋ। ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਆ, ਖੜੇ ਨਾ ਹੋਵੋ, ਬੈਠੋ ਕਿਰਪਾ ਕਰਕੇ। ਪੰਜ ਪਿਆਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਟੇਜ ਤੇ ਆ ਰਹੇ ਆ। ਇਹ ਉਹ ਪੰਥ ਖਾਲਸਾ ਹੈ ਜੋ ਗੁਰੂ ਗੋਬਿੰਦ ਸਿੰਘ ਦੀ ਚਲਾਈ ਹੋਈ ਮਰਿਆਦਾ ਮੁਤਾਬਕ ਚੱਲ ਰਿਹਾ, ਉਹ ਪੰਥ, ਉਹ ਖਾਲਸਾ। ਕਿਉਂਕਿ ਅੱਜ ਕੱਲ੍ਹ ਜਿਵੇਂ ਉਹ ਬਾਬੇ ਨੇ 6 ਬਣਾਏ ਸੀ ਨਾ, ਤੇ ਪੁਲਿਸ ਭਾਲ ਉਹਨਾਂ ਦੀ ਵੀ ਕਰਦੀ ਫਿਰਦੀ ਹੈ, ਕਹਿੰਦੇ ਜਿੱਦਣ ਦੇ ਉਹਨਾਂ ਨੇ ਪੰਜ ਪਿਆਰੇ ਬਣੇ ਨੇ ਉਦਣ ਤੋਂ ਵਿਪਤਾ ਉਹਨਾਂ ਨੇ ਵੀ ਛੇੜ ਲਈ ਹੈ, ਉਹ ਵੀ ਲੁਕਦੇ ਫਿਰਦੇ ਆ। ਇਹ ਗੁਰੂ ਗੋਬਿੰਦ ਸਿੰਘ ਦੀ ਚਲਾਈ ਹੋਈ ਚਾਲੀ ਆ, ਪੰਜਾਂ ਦਾ ਬਾਣਾ ਵੀ ਕੋਈ ਪਾ ਕੇ ਆ ਜਾਵੇ ਸਾਡੇ ਸੀਸ ਚੁੱਕ ਜਾਂਦੇ ਆ। ਤੇ ਗੁਰਮੁਖੋ 308 ਸਾਲ ਹੋ ਗਏ ਆ ਉਦੋਂ ਦੀ ਚਲਾਈ ਹੋਈ ਮਰਿਆਦਾ ਅੱਜ ਤੱਕ ਚੱਲ ਰਹੀ ਹੈ। ਸੋ ਆਓ, ਪੰਜ ਪਿਆਰਿਆਂ ਦਾ ਸਤਿਕਾਰ ਚੜ੍ਹਦੀ ਕਲਾ ਨਾਲ, ਜੈਕਾਰਿਆਂ ਨਾਲ, ਜਿਵੇਂ ਅੱਗੇ ਕਰਨੇ ਆ ਉਵੇਂ ਕਰੋ।
ਲੱਗੇ ਖੰਡੇ ਤੇ ਕੇਸਰੀ
ਨਾ ਹੋਵੋ। ਜਿਹੜੇ ਅੰਮ੍ਰਿਤ ਛੱਕ ਕੇ ਆਏ ਹੋ ਉਹ ਵੀ ਰਾਹ ਵਿੱਚ ਬਹਿ ਜਾਓ, ਮੱਥਾ ਟੇਕ ਕੇ ਖੜੇ ਨਾ ਹੋਵੋ। ਜਿਵੇਂ ਅੱਗੇ ਜੈਕਾਰੇ ਲਾਉਂਦੇ ਹੋ ਉਵੇਂ ਹੀ ਅੱਜ ਸਾਰੇ ਬਾਹਾਂ ਖੜੀਆਂ ਕਰਿਓ। ਹੁਣ ਇਹਨਾਂ ਦੀ ਜ਼ਿਆਦਾ ਲੋੜ ਹੈ, ਸਮਾਂ ਇਸ ਗੱਲ ਦੀ ਮੰਗ ਕਰਦਾ, ਅਸੀਂ ਜਾਗੀਏ। ਸਾਰੇ ਕਿਰਪਾ ਕਰੋ, ਬੋਲੇ ਸੋ ਸਾਰੇ ਬਾਵਾਂ ਖੜੀਆਂ ਕਰੋ, ਬੋਲੇ ਸੋ
ਮੈਂ ਹੈਰਾਨ ਆ, ਸਰਸੇ ਵਾਲੇ ਦੇ ਚੇਲੇ ਤੇ ਨੀ ਸਾਰੇ ਚੱਜ ਤਰ੍ਹਾਂ ਬਾਵਾਂ ਕਿਉਂ ਨਹੀਂ ਖੜੀਆਂ ਕਰਦੇ ਪਿਆਰਿਓ? ਠੀਕ ਤਰ੍ਹਾਂ ਬਾਵਾਂ ਖੜੀਆਂ ਕਰੋ, बेनती प्रवान करो प्यारे बोलो गुरमुखो अज इस चढ़ती कला दी इस जागृति दी बहुत लोड़ क्योंकि समा इस गल दी मंग करदा दास साहब जी दे चरणा विच लगभग 6-7 सालां तो यही बेनतियां करदा आया कि अमृत छको अपने इलाके विच बहुत पिंडां विच शहरां विच दीवान लगदे रहे आ बहुत वड्डी गिनती विच अमृत संचार होए भी ने ते गुरुद्वारा परमेश्वर द्वार साहिब तुहानू पता है हर महीने अमृत संचार हुंदा है समागमां विच मर दी मेहर नाल 11,000 तों वी वध प्राणी दो वारी 11,000 प्राणी अमृत के अमृत छक के गुरु के जहाजे चढ़े आ गुरु साहब सच्चे पातशाह दी बख्शिश आ ते संगत जी हुण बहुत सारियां जथेबंदियां बड़े गुरु प्यारे महात्मा महापुरश लगे हुए ने धर्म दे प्रचार विच अमृत संचार कराउण विच ते सारेयां दा फर्ज बनदा कि आपां सारे इहदे विच योगदान पाईए हिस्सा की आ जिन्नियां गुरद्वारियां गुरद्वारियां दीयां प्रबंधक कमेटियां ने श्री अकाल तख्त साहिब तों होया हुक्मनामा पिंडां विच लागू करवाओ ये साडा सब दा फर्ज बनदा साडा अपना फैसला नहीं ये अकाल तखत दा फैसला है कि सब नू कहो प्रेम नाल घर घर जाके कि सिंह सजो गुरु वाले बनो जेड़े प्रेम नाल बेनती नू समझदे ने ठीक आ नहीं ते फैसला सुना दियो तुहाडी मर्जी आ जे नहीं गुरु ग्रंथ साहिब मरदे लड़ लगना ते अकाल तखत दा हुक्म आ जेड़ा नहीं जुड़दा जेड़ा नहीं गुरु घर विच वापस आउंदा हो के सिख ओ कहिंदा मैं किसे होर नू पिता कहना है ओदे नाल रोटी ते बेटी दी सांझ ना रखो ये अकाल तख्त साहिब दा हुक्म आ ते इन्हां पिछले महीनिया विच 9-10,000 प्राणी जथे कोलों प्रेमी जेड़े कले सिरपाओ नहीं उन्होंने पवाए उन्होंने खंडे बाटे का अमृत भी छकिया 10,000 तो उपर उदा तो संगत अमृत छकती रही है मर की कृपा न पर इन्हों 3 महीनों में प्रेमिया प्रेमिया की गिणती है जिन्हों ने अमृत छकिया कले राजस्थान में समागम होया 6,122 अमृत छकिया जिदे चो 2,000 तो वध बाबे डेरे वाले दे प्रेमी सी सो महाराज की कृपा नाल लखां संगतां अमृत छक रहीआं ने ते जिहड़े वीर भरा अजे तक इस दात तो वांझे ने जिन्हां ने अमृत की दात प्राप्त नहीं कीती उन्हां नूं घर घर जाके बेनती करो कि आओ भाई जे भुल गए सो गुर की मत तू लिहे आने भगत बिना बहु डूबे जे भुल गए हो ते आओ जे तू भुल गया ते मत ले ले गुरां दी